ਸਤਿਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਸੰਗੀ ਔਰੰਗਜ਼ੇਬ ਪਾਤਸ਼ਾਹ ਦੇ ਵੱਡੇ ਭਰਾਤਾ ਦਾਰਾ ਸਪੋਹ ਸ਼ਾਹਜਹਾਨ ਦਾਰਾ ਸਪੋਹ ਨੂੰ ਬਾਦਸ਼ਾਹੀ ਦੇਣਾ ਚਾਹੁੰਦਾ ਸੀ। ਇਹਦਾ ਸੁਭਾਅ ਉਹਨੂੰ ਵਧੀਆ ਲੱਗਿਆ। ਦੂਸਰੇ ਪਾਸੇ ਔਰੰਗਜ਼ੇਬ ਕਹਿੰਦੇ ਵੀ ਬਾਦਸ਼ਾਹੀ ਮੈਂ ਕਰਨੀ। ਪਹਿਲਾਂ ਪਿਤਾ ਨੂੰ ਮਰਵਾਉਣਾ ਕੀਤਾ, ਫਿਰ ਭਰਾਵਾਂ ਦੇ ਪਿੱਛੇ ਪੈ ਗਿਆ। ਦਾਰਾ ਸਪੋਹ ਆਖਰੀ ਸਮੇਂ ਰਾਈ ਦੇ ਖੇਤਰ ਖਰੜ ਦੇ ਇਲਾਕੇ 'ਚ ਕਿਸੇ ਤੱਕੀਏ 'ਚ ਰੁਕਿਆ ਹੋਇਆ। ਆਪਣੀਆਂ ਫੌਜਾਂ ਨੂੰ ਜੋ ਮਾਲ ਸਵਾਬ ਕੋਲ ਸੀ ਸਾਰਾ ਵੰਡ ਦਿੱਤਾ। ਸਿਰਫ ਹੁਣ ਇੱਕ ਨੌਕਰ ਕੋਲ ਹੈ। ਤੱਕੀਏ 'ਚ ਰੋਟੀ ਪਕਾਉਣ ਲੱਗੇ ਨੌਕਰ ਲੱਕੜਾਂ ਲੈਣ ਗਿਆ। ਮੁੜ ਕੇ ਉਸਨੇ ਆ ਕੇ ਵੇਖਿਆ ਕਿ ਦਾਰਾ ਸਪੋਹ ਦੀ ਦਾੜੀ ਵਿੱਚ ਚੁੱਲ੍ਹੇ 'ਚ ਫੂਕਾਂ ਮਾਰਨ ਕਰਕੇ ਸਵਾਹ ਪਈ ਹੋਈ ਹੈ। ਮਨ ਬੜਾ ਦੁਖੀ ਹੋਇਆ, ਤਰਕ ਕੀਤਾ। ਕਹਿੰਦੇ ਤੂੰ ਸੰਤਾਂ ਦੀ ਸੰਗਤ ਦੇ ਵਿੱਚ ਰਿਹਾ, ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਤੇ ਅੱਜ ਤੇਰਾ ਇਹ ਹਾਲ ਤਾਂ ਹੋਇਆ। ਜੇ ਤੂੰ ਉਹਨਾਂ ਦੀਆਂ ਗੱਲਾਂ ਚ ਨਾ ਹੁੰਦਾ ਰਾਜਨੀਤੀ ਸਿੱਖ ਦਾ, ਤੇ ਅੱਜ ਤੂੰ ਦੁਨੀਆਂ ਦਾ ਬਾਦਸ਼ਾਹ ਹੋਣਾ ਸੀ। ਮੈਂ ਵੀ ਤੈਨੂੰ ਸਮਝਾਉਂਦਾ ਰਿਹਾ ਪਰ ਤੂੰ ਸਾਡੀ ਗੱਲ ਸੁਣੀ ਨਹੀਂ। ਆਪਣੀ ਮਰਜ਼ੀ ਕਰਨ ਕਰਕੇ ਵੇਖ ਹੁਣ ਆਪਣਾ ਦਾੜਾ ਕਿਵੇਂ ਸਵਾਹ ਪਈ ਦੇ ਵਿੱਚ। ਦਾਰਾ ਸਪੋਹ ਕਹਿਣ ਲੱਗਿਆ ਵੀ ਨਹੀਂ ਮੂਰਖਾ, ਜੋ ਮੈਨੂੰ ਸੰਗਤ ਚੋਂ ਪ੍ਰਾਪਤੀ ਹੋਈ ਉਹ ਤੈਨੂੰ ਪਤਾ ਹੀ ਨਹੀਂ ਕਿ ਮੈਂ ਦੁਨੀਆਂ ਦੀ ਬਾਦਸ਼ਾਹੀ ਕੀਤੀ। ਸਾਰੇ ਸੂਬੇ ਆ ਕੇ ਮੈਨੂੰ ਮੱਥਾ ਟੇਕਦੇ ਸਨ, ਮੇਰਾ ਹੁਕਮ ਚੱਲਦਾ ਸੀ, ਮੈਂ ਸਾਰੇ ਖਜ਼ਾਨਿਆਂ ਦਾ ਮਾਲਕ ਸਾਂ। ਅੱਜ ਮੇਰੇ ਕੋਲ ਕੁਝ ਨਹੀਂ ਹੈ ਪਰ ਮੈਂ ਧੀਰਜ ਦੇ ਵਿੱਚ ਹਾਂ, ਨਹੀਂ ਤਾਂ ਕੌਡੀ ਗਵਾਚ ਜਾਵੇ ਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ। ਤੈਨੂੰ ਕੀ ਪਤਾ ਮੈਨੂੰ ਸੰਗਤ ਚੋਂ ਕੀ ਮਿਲਿਆ। ਇਹ ਵਾਰਤਾਲਾਪ ਸੁਣ ਕੇ ਤਕੀਏ ਦੇ ਫਕੀਰ ਨੇ ਕਿਹਾ ਵੀ ਇਹ ਤਾਂ ਦਾਰਾ ਸਪੋਹ ਹੈ। ਉਹਨੇ ਕੋਲ ਆ ਕੇ ਕਿਹਾ, ਕਹਿੰਦਾ ਵੀ ਜੇ ਇੰਨੀ ਵੱਡੀ ਗੱਲ ਹੈ ਫਿਰ ਤੂੰ ਕਹਿ ਵੀ ਮੈਂ ਦਾਰਾ। ਉਹਨੇ ਉਸੇ ਵਕਤ ਆਪਣੀ ਸ਼ਾਹੀ ਪੁਸ਼ਾਕ ਲਾਹੀ, ਜੋ ਕੁਝ ਕੋਲ ਸੀ ਨਫਰ ਨੌਕਰ ਨੂੰ ਦੇ ਕੇ ਵਿਦਾ ਕੀਤਾ। ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਹਿੰਦਾ ਇਹ ਦਾਰਾ ਸਪੋਹ ਹੈ, ਜਿਹਨੂੰ ਚਾਹੀਦਾ ਲੈ ਜਾਓ, ਜਿਹਨੇ ਮਾਰਨਾ ਇਹਨੂੰ ਮਾਰ ਦਿਓ। ਹੁਣ ਜਿਹੜੇ ਇਨਾਮ ਲੈਣੇ ਵਾਲੇ ਸਨ ਉਹਨਾਂ ਨੇ ਜਾ ਕੇ ਫੌਜਾਂ ਨੂੰ ਸੁਨੇਹਾ ਦਿੱਤਾ ਵੀ ਆਹ ਤਕੀਏ 'ਚ ਦਾਰਾ ਸਪੋਹ ਬੈਠਿਆ, ਫੌਜਾਂ ਆਈਆਂ, ਗ੍ਰਿਫਤਾਰ ਕਰਕੇ ਦਾਰਾ ਸਪੋਹ ਨੂੰ ਦਿੱਲੀ ਦੇ ਵਿੱਚ ਕੈਦ 'ਚ ਪਾ ਦਿੰਦੇ ਨੇ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਰ ਕਿਉ ਨਵਰੰਗ ਦੁਰਮਤੀ ਸ਼ਰਾ ਫਾਸ ਕਰ ਜਾਹੇ। ਔਰੰਗਜ਼ੇਬ ਜਿਹਦੇ ਗਲੇ ਸ਼ਰ੍ਹਾਂ ਦੀ ਫਾਹੀ ਪਈ ਹੋਈ ਹੈ, ਸ਼ਰ੍ਹਾਂ ਕਹਿੰਦੇ ਨੇ ਮਰਿਆਦਾ ਨੂੰ, ਮਰਿਆਦਾ ਚੰਗੀ ਹੈ ਜਿਤਨੀ ਰੱਖੀ ਜਾਵੇ। ਸਾਨੂੰ ਹੁਕਮ ਹੈ ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਨੂੰ ਸਿੱਖ ਨੀ ਪਿਆਰਾ ਲੱਗਦਾ, ਮੈਨੂੰ ਉਹਦੀ ਰਹਿਤ ਚੰਗੀ ਲੱਗਦੀ, ਰਹਿਣ ਸਹਿਣ ਆਚਰਣ ਜੀਵਨ। ਆਚਰਣ ਹੈ ਪਰ ਜਦੋਂ ਇਹੀ ਮਰਿਆਦਾ ਝਗੜੇ ਦਾ ਕਾਰਨ ਬਣ ਜੇ ਫਿਰ ਦੁੱਖਦਾਈ ਹੋ ਜਾਂਦੀ। ਮਰਿਆਦਾ ਪਾਲਣੀ, ਮਰਿਆਦਾ ਚ ਰਹਿਣਾ। ਝਗੜਾ ਕਿੱਥੇ ਹੁੰਦਾ? ਜਦੋਂ ਕਹਿਣਾ ਵੀ ਸਾਰੇ ਇਸ ਤਰ੍ਹਾਂ ਰਹੋ ਜਿਵੇਂ ਮੈਂ ਰਹਿੰਦਾ, ਉੱਥੇ ਫਿਰ ਝਗੜੇ ਦਾ ਕਾਰਨ ਬਣਦੀ ਮਰਿਆਦਾ। ਅਸੀਂ ਰਹਿਣਾ ਜਿਵੇਂ ਮੈਂ ਰਹਿੰਦਾ। ਹੁਣ ਔਰੰਗਜ਼ੇਬ ਸ਼ਰ੍ਹਾਂ ਦਾ ਪਖੰਡ ਕਰਦਾ, ਕਿਸੇ ਸ਼ਰ੍ਹਾਂ ਨੂੰ ਉਹ ਮੰਨਦਾ ਨਹੀਂ। ਵੈਸੇ ਵੀ ਰਾਜਨੀਤਿਕ ਬੰਦਿਆਂ ਦੀ ਕੋਈ ਮਰਿਆਦਾ ਹੋਇਆ ਨਹੀਂ ਕਰਦੀ। ਮੇਰੇ ਕੋਲ ਆਇਆ ਇੱਕ ਨੌਜਵਾਨ, ਕਹਿੰਦਾ ਮੈਂ ਰਾਜਨੀਤੀ ਸਿੱਖਣੀ ਹੈ। ਮੈਂ ਕਿਹਾ ਮੈਂ ਸਿਖਾ ਦੇਣਾ ਤੈਨੂੰ। ਕਹਿੰਦਾ ਤੁਸੀਂ ਕਿਵੇਂ ਸਿਖਾ ਦੋਗੇ? ਮੈਂ ਕਿਹਾ ਖਿਆਲ ਰੱਖਣਾ ਹੁੰਦਾ ਕਿ ਕਿਤੇ ਸੱਚ ਨਾ ਬੋਲਿਆ ਜਾਵੇਗਾ, ਜਿੱਥੇ ਆਖੋ ਸੱਚ ਨਾ
ਵਾਹਿਗੁਰੂ।
ਰਾਜਨੀਤੀ ਵੀ ਖਿਆਲ ਰੱਖਣਾ ਵੀ ਤੇਥੋਂ ਕਿਤੇ ਸੱਚ ਨਾ ਬੋਲਿਆ ਜਾਵੇ, ਫੇਰ ਫਸ ਜਾਏਗਾ ਜੇ ਸੱਚ ਬੋਲਿਆ। ਇਹ ਤਾਂ ਚੱਲਦੀ ਰਾਜਨੀਤੀ ਖੜੀ ਝੂਠ ਦੇ ਸਹਾਰੇ। ਇਹਨਾਂ ਦੀ ਕਿਹੜੀ ਮਰਿਆਦਾ ਹੁੰਦੀ ਹੈ? ਜਿੱਥੇ ਔਰੰਗਜ਼ੇਬ ਨੇ ਮੰਦਿਰ ਢਵਾਏ ਨੇ, ਉੱਥੇ ਦੂਸਰੇ ਪਾਸੇ ਜਿਹੜੇ ਹਿੰਦੂ ਦੇ ਨੇੜੇ ਸਨ ਉਹਨਾਂ ਦੇ ਮੰਦਿਰ ਹੀ ਨੇ ਬਣਵਾਏ ਵੀ ਨੇ। ਇੱਕ ਪਾਸੇ ਢਾਉਂਦਾ ਸੀ, ਇੱਕ ਪਾਸੇ ਆਪਣੇ ਪੱਖੀਆਂ ਦੇ ਬਣਾਉਂਦਾ ਵੀ ਸੀ। ਇੱਕ ਪਾਸੇ ਤਾਂ ਢਵਾਉਣਾ ਮੰਦਿਰਾਂ ਨੂੰ, ਇੱਕ ਪਾਸੇ ਬਣਾ ਵੀ ਦੇਣਾ। ਫਿਰ ਇਹ ਕਿਹੜਾ ਧਰਮ ਹੋਇਆ ਬਈ? ਸਹੀ ਨੀ ਨਾ ਹੈ, ਝੂਠ ਹੈ। ਹੁਣ ਇਹ ਸ਼ਰ੍ਹਾਂ ਦੇ ਵਿੱਚ ਕਹਿੰਦੇ ਸਾਰੇ ਸੰਸਾਰ ਨੂੰ ਮੈਂ ਲਿਆਉਣਾ, ਸਾਰੇ ਸੰਸਾਰ ਨੂੰ। ਉਹ ਬਣ ਗਈ ਫਿਰ ਫਾਹੀ, ਫਾਹਾ ਫਾਹੀ। ਹੁਣ ਫਾਹੀ ਪਈ ਹੋਈ ਤਾਂ ਫਿਰ ਬੰਦੇ ਨੂੰ ਲੈ ਕੇ ਬਹਿੰਦੀ ਹੈ ਨਾ। ਹਰ ਇੱਕ ਨੂੰ ਸ਼ਰ੍ਹਾਂ ਦੇ ਵਿੱਚ ਚਲਾਉਣਾ ਚਾਹੁੰਦਾ ਨੁਰੰਗਾ।
ਚਾਹਤ ਹੱਥ ਵੱਡ ਭਰਾਤ ਕੋਲੇ, ਮਸਲਤ ਸਭ ਪਾਹੇ।
ਦੂਸਰੇ ਪਾਸੇ ਦਾਰਾ ਸ਼ਕੋ ਖੁੱਲੇ ਵਿਚਾਰਾਂ ਦਾ, ਉਹ ਕਹਿੰਦਾ ਵੀ ਕੋਈ ਗੱਲ ਨੀ, ਜਿਵੇਂ ਜਿਹਦਾ ਜੀ ਕਰਦਾ ਉਸ ਤਰ੍ਹਾਂ ਰਹੇ। ਆਪਾਂ ਕੀ ਲੈਣਾ ਬਈ? ਆਪਣਾ ਕੀ ਹੱਕ ਹੈ ਵੀ ਆਪਾਂ ਹਰੇਕ ਨੂੰ ਉਹਦੇ ਚ ਲੈ ਕੇ ਆਈਏ? ਉਹ ਖੁੱਲੇ ਵਿਚਾਰਾਂ ਦਾ ਸੀ, ਸੂਫੀ ਫਕੀਰਾਂ ਦੀ ਸੰਗਤ ਕਰਦਾ ਸੀ। ਹੁਣ ਉਹਨੂੰ ਇਹ ਮਰਵਾਉਣਾ ਚਾਹੁੰਦਾ ਵੀ ਇਹ ਇਸਲਾਮ ਦੇ ਲਈ ਖਤਰਾ ਹੈ। ਜੇ ਰਾਜ ਭਾਗ ਦਾ ਇਹ ਮਾਲਕ ਬਣ ਗਿਆ ਤੇ ਸਮਝੋ ਸਾਡਾ ਇਸਲਾਮ ਖਤਰੇ ਵਿੱਚ ਪੈ ਜਾਣਾ, ਕਿਉਂਕਿ ਇਹਨੇ ਸਾਂਭਣਾ ਨਹੀਂ। ਇਸਲਾਮ ਨੂੰ ਉਹੀ ਸਾਂਭ ਸਕਦਾ ਜਿਹੜਾ ਸ਼ਰ੍ਹਾਂ ਦੇ ਵਿੱਚ ਪੱਕਾ ਹੋਵੇ। ਮੈਂ ਪੱਕਾ, ਮੈਂ ਸਾਂਭਾਂਗਾ, ਇਹ ਨੀ ਸਮਝ ਸਕਦਾ। ਖੋਟੀ ਮੱਤ ਦਾ ਮਾਲਕ ਨਰੰਗਾ ਬੜਾ ਖੁਸ਼ ਹੋਇਆ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੇ ਭਰਾ ਨੂੰ ਗ੍ਰਿਫਤਾਰ ਕਰਕੇ ਲਿਆਂਦਾ, ਦੁਸ਼ਮਣ ਸਮਝਦਾ ਭਰਾ ਨੂੰ। ਖੁਸ਼ ਹੋ ਰਿਹਾ ਮੂਰਖ।
ਚੌਪਈ ਜਹਿ ਦਰਵੇਸ਼ ਕਿਨੇ ਪੁਲ ਮੁਲਾਨੇ।
ਹੁਣ ਜਿਹੜੇ ਦਰਵੇਸ਼ ਨੇ, ਜਿਹੜੇ ਮੁਲਾਣੇ ਹਨ, ਮੁੱਲਾ ਦਾ ਬਹੁ ਵਚਨ ਮੁਲਾਣੇ ਹੈ।
ਚਲਹਿ ਸ਼ਰਾਮੈ ਜੋ ਬਹਿ ਮਾਨੇ।
ਜਿਹੜੇ ਡਰ ਕਰਕੇ ਸ਼ਰ੍ਹਾਂ ਦੇ ਵਿੱਚ ਚੱਲਦੇ ਨੇ। ਡਰ ਦੋ ਪ੍ਰਕਾਰ ਦਾ ਹੁੰਦਾ, ਇੱਕ ਦੁਨੀਆ ਦਾ ਹੁੰਦਾ, ਇੱਕ ਰੱਬ ਦਾ ਹੁੰਦਾ। ਸਤਿਗੁਰੂ ਜੀ ਕਹਿੰਦੇ ਵੀ ਦੁਨੀਆ ਦੇ ਡਰ ਤੋਂ ਮੁਕਤ ਹੋ ਜਾਓ, ਕਿਉਂਕਿ ਦੁਨੀਆ ਇੱਕ ਥਾਂ ਤੇ ਹੈਗੀ ਹੈ, ਇੱਕ ਥਾਂ ਤੇ ਨਹੀਂ ਹੈ। ਆਪਾਂ ਕਿਹਦੇ ਡਰ ਚ ਰਹਿਣਾ? ਰੱਬ ਦੇ ਭੈ ਦੇ ਵਿੱਚ ਰਹਿਣਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖਿਆ ਰਾਮ ਅਧੂਰੇ। ਨਿਰਮਲ ਭਉ ਰੱਬ ਦਾ ਭੈ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਨਾ, ਨਾ ਕਿ ਕਿਸੇ ਇਨਸਾਨ ਤੋਂ ਡਰਨਾ। ਰੱਬ ਦੇ ਭੈ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ। ਹੁਣ ਜਿਹੜੇ ਇਹ ਤੋਂ ਡਰਦੇ ਹੋਏ, ਔਰੰਗਜ਼ੇਬ ਤੋਂ ਡਰਦੇ ਹੋਏ, ਸ਼ਰਾਂ ਨੂੰ ਪਾਲਣ ਵਾਲੇ ਹਨ
ਸਭ ਕੇ ਨਿਕਟ ਪਠਾਵਨ ਕਰਿਓ।
ਇਹਨੇ ਫਿਰ ਸਾਰਿਆਂ ਦੇ ਕੋਲ ਪ੍ਰਵਾਨੇ ਭੇਜੇ, ਉਹਨਾਂ ਦੇ ਕੋਲੋਂ ਪ੍ਰਵਾਨਗੀ ਲੈਣਾ ਚਾਹੁੰਦਾ।
ਲੇ ਕਾਗਦ ਪ੍ਰਾਤਾ ਜਿਮ ਧਰਿਓ,
ਦੱਸਿਆ ਉਹਨੂੰ ਵੀ ਇਹ ਮੇਰਾ ਭਰਾ, ਮੈਂ ਇਹਨੂੰ ਭਰਾ ਮੰਨਦਾ ਨੀ, ਮੇਰਾ ਦੁਸ਼ਮਣ ਹੈ ਇਹ, ਕਿਉਂਕਿ ਸ਼ਰਾਂ ਨੂੰ ਨੀ ਮੰਨਦਾ। ਤੁਸੀਂ ਮੇਰੇ ਭਰਾ ਹੋ, ਦੀਨੀ ਭਰਾ, ਜਿਹੜੇ ਸ਼ਰਾਂ ਨੂੰ ਮੰਨਣ ਵਾਲੇ ਹੋ। ਹੁਣ ਦੱਸੋ ਵੀ ਮੈਂ ਇਹਨੂੰ ਗ੍ਰਿਫਤਾਰ ਤਾਂ ਕਰ ਲਿਆ, ਇਹਦੇ ਨਾਲ ਵਰਤਾ ਕਿਹੋ ਜਿਹਾ ਕਰੀਏ।
ਸ਼ਰਾਂ ਵਹਿਰਿਆ ਸੇ ਚਲਿਓ,
ਸਾਰਿਆਂ ਨੂੰ ਪਤਾ ਵੀ ਸ਼ਰਾਂ ਨੂੰ ਇਹ ਮਜ਼ਾਕ ਸਮਝਦਾ, ਕੁਝ ਨੀ ਸਮਝਦਾ ਸ਼ਰਾਂ ਨੂੰ। ਉਹ ਕਹਿੰਦਾ ਵੀ ਇਹ ਤਾਂ ਫਾਹੀ ਹੈ, ਜਿਵੇਂ ਸਾਡੇ ਦੁਸ਼ਮਣ ਸਾਡੇ ਵਿਰੋਧੀ ਕਹਿੰਦੇ ਨੇ ਵੀ ਸ਼ਰਾਂ ਇੱਕ ਫਾਹੀ ਹੈ, ਇਸ ਤੋਂ ਵੱਧ ਕੁਝ ਨੀ ਹੈ। ਇਹ ਵੀ ਉਹਨਾਂ ਦੇ ਨਾਲ ਰਲਿਆ ਹੋਇਆ, ਇਹ ਵੀ ਕਹਿੰਦਾ ਸ਼ਰਾ ਫਾਹੀ ਹੈ।
ਅਬ ਲੋ ਸੰਕਟ ਨਹਿ ਕੋ ਮਿਲਿਓ,
ਚਲੋ ਹੁਣ ਤਾਂ ਕਿਨੂੰ ਇਹਦੇ ਕੀਤੇ ਹੋਏ ਦੀ ਸਜ਼ਾ ਨਹੀਂ ਮਿਲੀ।
ਮਾਰਨ ਉਚਿਤ ਲਖੋ ਬੁੱਧ ਸਾਥ,
ਮੇਰਾ ਜਿਹੜਾ ਖਿਆਲ ਆ ਉਹ ਤਾਂ ਇਹ ਹੈ ਵੀ ਇਹੋ ਜਿਹੇ ਬੰਦੇ ਨੂੰ ਮਾਰ ਦੇਣਾ ਹੀ ਯੋਗ ਹੈ, ਜਿਹੜਾ ਸਾਡੀ ਸ਼ਰਾਂ ਨੂੰ ਨਹੀਂ ਮੰਨਦਾ।
ਲਿਖੋ ਨਿਸ਼ਾਨੀ ਨਿਜ ਨਿਜ ਹੱਥ,
ਜੇ ਤੁਸੀਂ ਸਹਿਮਤ ਹੋ ਫਿਰ ਸਾਰੇ ਇੱਥੇ ਦਸਖਤ ਕਰ ਦਿਓ। ਤੁਸੀਂ ਲਿਖੋ ਨਾ ਫਿਰ, ਧਰਮ ਦੀ ਪ੍ਰਵਾਨਗੀ ਦਿਓ, ਤੁਸੀਂ ਧਾਰਮਿਕ ਆਗੂ ਹੋ, ਮਲਾਣੇ ਹੋ, ਕਾਜੀ ਹੋ, ਦਰਵੇਸ਼ ਹੋ, ਫਿਰ ਲਿਖ ਦੋ ਇੱਥੇ ਕੀ ਮਾਰਨਾ ਜੈ ਜੈ।
ਸੁਣ ਨੋ ਰੰਗ ਕੋ ਸਵਾਲ ਮਲਾਨੇ,
ਮਲਾਣਿਆਂ ਨੇ ਸਵਾਲ ਸੁਣਿਆ ਨੁਰੰਗੇ ਦਾ,
ਮੂੜ ਜਿਨ ਹੈ ਖੁਦਾਏ ਕੋ ਜਾਣੇ,
ਇਹ ਸਾਰੇ ਮੂਰਖ ਨੇ ਜਿਹੜੇ ਖੁਦਾ ਨੂੰ ਨੀ ਮੰਨਦੇ।
ਮਾਰਨ ਉਚਤੈ ਲਿਖ ਲਿਖ ਦੀਨ,
ਹੁਣ ਜਿਹੜੇ ਉਹਦੀ ਰੋਜੀ ਰੋਟੀ ਤੇ ਪਾਲਣ ਵਾਲੇ ਹੈ ਉਹਦੇ ਖਿਲਾਫ ਕਦੋਂ ਜਾ ਸਕਦੇ ਆ, ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਸਟਮ ਇਸ ਤਰ੍ਹਾਂ ਹੀ ਚੱਲ ਰਿਹਾ। ਜਿਹੜੇ ਧਾਰਮਿਕ ਆਗੂ ਹੁੰਦੇ ਹਨ ਕਿਸੇ ਵੀ ਧਰਮ ਦੇ ਹੋਣ, ਉਹ ਰਾਜਨੀਤੀ ਦੀਆਂ ਪੌੜੀਆਂ ਚੜ੍ਹ ਕੇ ਹੀ ਧਾਰਮਿਕ ਆਗੂ ਬਣਦੇ ਆ, ਉੱਚੇ ਅਹੁਦਿਆਂ ਤੇ ਪਹੁੰਚਦੇ ਆ। ਕੋਈ ਧਰਮ ਹੋਵੇ ਤੇ ਹੁਣ ਜਿਹੜਾ ਉੱਪਰ ਕੋਠੇ ਦੇ ਬੈਠਿਆ ਉਹਨੂੰ ਹਮੇਸ਼ਾ ਆਪਣੀ ਪੌੜੀ ਦਾ ਖਿਆਲ ਰਹਿੰਦਾ ਹੈ, ਕਿਉਂਕਿ ਉਹਨੂੰ ਉਤਰਨਾ ਵੀ ਜੇ ਪੌੜੀ ਚੱਕੇਗੀ ਤੈਨੂੰ ਛਾਲ ਮਾਰਨੀ ਪਊਗੀ, ਮਰ ਜਾਏਗਾ। ਇਸ ਲਈ ਕੋਈ ਵੀ ਧਾਰਮਿਕ ਆਗੂ ਰਾਜਨੀਤਿਕ ਆਗੂਆਂ ਦੇ ਖਿਲਾਫ ਕੋਈ ਫੈਸਲਾ ਨਹੀਂ ਲੈ ਸਕਦੇ। ਗੱਜ ਕੇ ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਕਿਉਂਕਿ ਉਹਨਾਂ ਤੋਂ ਉਹਨਾਂ ਦੇ ਸਿਰ ਤੇ ਤਾਂ ਬੈਠੇ ਨੇ, ਉਹਨਾਂ ਦੇ ਖਿਲਾਫ ਕਿਵੇਂ ਫੈਸਲਾ ਲੈਣਗੇ ਉਹ। ਖਿਲਾਫ ਫੈਸਲਾ ਗਿਆ ਫਿਰ ਆਪਣੀ ਕੁਰਸੀ ਗਈ, ਗਏ ਆਪਾਂ ਫਿਰ। ਹੁਣ ਇਹ ਜਿਹੜੇ ਮੁਲਾਣੇ ਸਨ ਬੈਠੇ, ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਸਨ, ਫਿਰ ਉਹ ਆਪਣੇ ਆਕਾ ਦੇ ਖਿਲਾਫ ਥੋੜੀ ਜਾ ਸਕਦੇ ਸਨ, ਨੌਕਰੀ ਜਾਊਗੀ। ਉਹ ਤਾਂ ਔਰੰਗਜ਼ੇਬ ਦੇ ਹੱਕ ਚ ਭੁਗਤਣਗੇ ਨਾ, ਦਾਰਾ ਸਕੋ ਤੋਂ ਉਹਨੇ ਕੀ ਲੈਣਾ, ਦਾਰਾ ਸਕੋ ਉਹਨੇ ਕਿਹੜੇ ਤਨਖਾਹ ਦੇਣੀ ਉਹਨਾਂ ਨੂੰ। ਉਹ ਫਿਰ ਉਹਨਾਂ ਦੇ ਖਿਲਾਫ ਜਾਣਗੇ, ਉਹਨਾਂ ਨੇ ਦੇਖਣਾ ਹੁੰਦਾ ਪੈਸਾ, ਉਹਨੇ ਦੇਖਣੀ ਆਪਣੀ ਨੌਕਰੀ ਤਨਖਾਹ, ਜਿਹੜਾ ਐਸ਼ੋ ਇਸ਼ਰਤ ਬਣਿਆ ਹੋਇਆ ਉਹ ਦੇਖਣਾ ਉਹਨੇ। ਧਰਮ ਜਿਹੜੇ ਮਰਜ਼ੀ ਪਾਸੇ ਜਾਵੇ ਉਹਨੇ ਧਰਮ ਨੂੰ ਵੇਖਣਾ ਹੀ ਨਹੀਂ ਹੈ, ਉਹ ਤਾਂ ਅੱਖ ਬੰਦ ਕਰ ਲੈਂਦਾ ਧਰਮ ਵਾਲੇ ਪਾਸੇ। ਉਹਦਾ ਹੁੰਦਾ ਵੀ ਆਪਣੀ ਕੁਰਸੀ ਕਿਵੇਂ ਬਚ ਸਕਦੀ। ਹੁਣ ਜਿਹੜੇ ਕਾਜੀ ਮਲਾਣੇ ਨੇ ਤਨਖਾਹਾਂ ਲੈਣ ਵਾਲੇ 18,000 ਆਲਮ ਫਾਜ਼ਲ ਬੰਦਾ ਹੀ ਨੇ ਰੱਖਿਆ ਹੋਇਆ, ਉਹ ਤਨਖਾਹਾਂ ਤਾਂ ਨੁਰੰਗੇ ਦੇ ਕੋਲੋਂ ਲੈਂਦੇ, ਉਹਦੇ ਖਿਲਾਫ਼ ਕਿਵੇਂ ਜਾਣਗੇ ਉਹ। ਨਾਲੇ ਔਰੰਗਜ਼ੇਬ ਦਾ ਤਾਂ ਨਾਂ ਸੁਣ ਕੇ ਦੁਨੀਆਂ ਕੰਬਦੀ ਹੈ, ਇਹ ਸਾਰੇ ਉਹਦੇ ਪਾਸੇ ਹੀ ਭੁਗਤੇ।
ਨੌਰੰਗ ਕੋ ਡਰ ਉਰ ਬਹੁ ਕੀਨ,
ਡਰ ਗਏ ਸਾਰੇ ਵੀ ਜੇ ਆਪਾਂ ਨੇ ਕਹਿ ਤਾ ਵੀ ਨਹੀਂ ਮਾਰਨਾ ਫਿਰ ਤੁਹਾਨੂੰ ਮਾਰੂਗਾ ਇਹ। ਸੋਚ ਲੋ ਜੇ ਇੱਕ ਦੇ ਮਾਰਨ ਨਾਲ 18,000 ਬੰਦਾ ਮਰਦਾ, ਫਿਰ ਇੱਕ ਨੂੰ ਮਰ ਜਾਣ ਦੋ, ਆਪਾਂ ਉਦੋਂ ਕੀ ਲੈਣਾ, ਆਪਣੀ ਜਾਨ ਬਚਦੀ ਹੈ। ਨੁਰੰਗੇ ਤੋਂ ਡਰਦੇ ਨੇ ਸਾਰੇ,
ਜੇ ਲੋਭੀ ਲੰਪਟ ਕੁੜਿਆਰੇ,
ਸਾਰੇ ਲਾਲਚੀ ਨੇ, ਲੰਪਟ ਬਕਾਰੀ ਨੇ, ਔਰ ਇਹ ਸਾਰੇ ਝੂਠੇ ਨੇ। ਕਿਸੇ ਧਾਰਮਿਕ ਸਥਾਨ ਤੇ ਰਹਿਣ ਦੇ ਨਾਲ ਬੰਦਾ ਧਰਮੀ ਨਹੀਂ ਬਣ ਜਾਂਦਾ, ਧਾਰਮਿਕ ਬਾਣਾ ਪਾਣ ਦੇ ਨਾਲ ਧਰਮੀ ਨਹੀਂ ਬਣ ਜਾਂਦਾ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ। ਫਿਰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਮਰਜ਼ੀ ਕੱਪੜੇ ਪਾਲਿਆ ਕਰੋ, ਬਣ ਜਾਓਗੇ ਉਹੀ, ਜਿਹੜੇ ਮਰਜ਼ੀ ਧਾਰਮਿਕ ਸਥਾਨ ਤੇ ਬੈਠ ਕੇ ਉਹੀ ਬਣ ਜਾਓਗੇ। ਨਹੀਂ ਨਹੀਂ, ਪੜ੍ਹਨ ਨਾਲ, ਕੱਪੜੇ ਪਾਉਣ ਨਾਲ, ਧਾਰਮਿਕ ਸਥਾਨ ਤੇ ਰਹਿਣ ਨਾਲ ਕੋਈ ਧਰਮੀ ਨਹੀਂ ਬਣਦਾ, ਕਿਉਂਕਿ ਧਰਮ ਤਾਂ ਸਾਡੇ ਜੀਵਨ ਦਾ ਹਿੱਸਾ ਹੈ। ਹੁਣ ਧਰਮ ਦੀ ਵਿਆਖਿਆ ਐਸੀ ਕਰ ਦਿੱਤੀ ਕਿ ਧਰਮ ਨੂੰ ਸਮਝਣਾ ਵੀ ਔਖਾ ਹੋਵੇ, ਧਰਮ ਹੁੰਦਾ ਕੀ ਹੈ, ਧਰਮ ਹੈ ਕੀ ਮਰਿਆਦਾ। ਹੁਣ ਮਰਿਆਦਾ ਕਿੰਨੇ ਕਿਸਮ ਦੀ ਹੈ ਉਹਦੀ ਵਿਆਖਿਆ ਕਰਨੀ ਔਖੀ ਹੈ। ਸਤਿਗੁਰਾਂ ਜੀ ਨੇ ਧਰਮ ਸਮਝਾਇਆ ਪੰਜ ਤੱਤਾਂ ਦੀ ਮਰਿਆਦਾ ਕੀ ਹੈ, ਜਿਨ੍ਹਾਂ ਤੋਂ ਸਾਡਾ ਸਰੀਰ ਬਣਿਆ ਹੋਇਆ। ਪੰਜ ਤੱਤ ਵਿਰੋਧੀ ਹੁੰਦੇ ਹੋਏ ਆਪਸ ਦੇ ਵਿੱਚ ਮਿਲ ਕੇ ਇਕੱਠੇ ਰਹਿੰਦੇ ਹੈ। ਅਪ ਤੇਜ ਵਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ, ਇਹ ਧਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਪਾਣੀ, ਧਰਤੀ, ਆਕਾਸ਼, ਅਗਨ, ਹਵਾ, ਇਹ ਵਿਰੋਧੀ ਤੱਤ ਨੇ। ਪੰਜ ਤੱਤ ਇਕੱਠੇ ਰਹਿ ਰਹੇ ਨੇ, ਪੰਜਾਂ ਤੀਤਾਂ ਤੋਂ ਸਾਡਾ ਸਰੀਰ ਬਣਿਆ ਹੋਇਆ। ਐਸੀ ਰਹਿਤ ਰਹੋ ਹਰ ਪਾਸਾ, ਕਹਿੰਦੇ ਵਿਰੋਧੀ ਹੁੰਦੇ ਹੋਏ ਵੀ ਇਕੱਠੇ ਰਹਿੰਦੇ, ਇਸ ਤਰ੍ਹਾਂ ਸਾਡਾ ਤੇ ਰੱਬ ਦਾ ਮੇਲ ਤਾਂ ਕੋਈ ਨਹੀਂ ਹੈਗਾ, ਕਿਉਂਕਿ ਜਿੰਨਾ ਰੱਬ ਉੱਚਾ ਆਪਾਂ ਓਨੇ ਹੀ ਨੀਵੇਂ ਹਾਂ, ਜਿੰਨਾ ਉਹ ਵੱਡਾ ਆਪਾਂ ਓਨੇ ਹੀ ਛੋਟੇ ਹਾਂ, ਜਿੰਨਾ ਉਹ ਚੰਗਾ ਓਨੇ ਅਸੀਂ ਮਾੜੇ ਹਾਂ, ਰੱਬ ਨਾਲ ਸਾਡਾ ਮੇਲ ਤਾਂ ਕੋਈ ਨਹੀਂ ਹੈ। ਪਰ ਕਹਿੰਦੇ ਫੇਰ ਵੀ ਆਪਾਂ ਰੱਬ ਦੇ ਕੋਲ ਰਹਿਣਾ ਹੈ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਾਡਾ ਮੇਲ ਕੋਈ ਨਹੀਂ ਹੈ ਪਰ ਰਹਿਣਾ ਹੈ। ਕੀ ਕਹਿੰਦੇ ਬਾਣੀ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਸਾਰੇ, ਮਹਾਰਾਜ ਚਾਹੇ ਚੰਗੇ ਆ ਚਾਹੇ ਮਾੜੇ ਆ ਤੁਹਾਡੇ ਆ, ਇਸ ਤਰ੍ਹਾਂ ਰਹਿਣਾ। ਹੁਣ ਇਹਨਾਂ ਤੱਤਾਂ ਦੀ ਮਰਿਆਦਾ ਜਿਹਦੇ ਵਿੱਚ ਅੱਜ ਤੱਕ ਕੋਈ ਬਦਲਾਅ ਨਹੀਂ ਆਇਆ, ਅੱਗ ਨੇ ਆਪਣਾ ਸੁਭਾਅ ਨਹੀਂ ਬਦਲਿਆ, ਹਵਾ ਨੇ ਆਪਣਾ ਸੁਭਾਅ ਨਹੀਂ ਬਦਲਿਆ, ਪਾਣੀ ਨੇ ਸੁਭਾਅ ਨਹੀਂ ਬਦਲਿਆ, ਆਕਾਸ਼ ਉੱਥੇ ਹੀ ਹੈ, ਧਰਤੀ ਉਸੇ ਤਰ੍ਹਾਂ ਹੀ ਘੁੰਮੀ ਜਾਂਦੀ। ਸਭ ਜੀ ਕਹਿੰਦੇ ਵੀ ਜਿਵੇਂ ਨਿਰੰਤਰ ਇਹਨਾਂ ਚ ਬਦਲਾਅ ਨਹੀਂ, ਇਸ ਤਰ੍ਹਾਂ ਇਹ ਮਰਿਆਦਾ ਦੇ ਵਿੱਚ ਰਹਿਣਾ, ਇਹ ਹੁੰਦੀ ਧਰਮ ਦੀ ਮਰਿਆਦਾ। ਹੁਕਮ ਰਜਾਈ ਚੱਲਣਾ ਨਾਨਕ ਦਿਖਿਆ ਨਾਲ। ਸੋ ਇਹ ਦਿਖਾਵਾ ਕਰਦੇ ਨੇ ਲਾਲਚੀ ਨੇ, ਕਿਉਂਕਿ ਕਾਜੀ ਹੋਏ ਰਿਸ਼ਵਤ ਹੀ, ਜਿਹੜੇ ਕਾਜੀ ਨੇ ਉਹ ਰਿਸ਼ਵਤ ਨੇ, ਲੈ ਕੇ ਵੱਡੀ ਹੱਕ ਗਵਾਏ, ਵੱਡੀ ਲੈ ਕੇ ਰਿਸ਼ਵਤ ਦੂਸਰੇ ਦਾ ਹੱਕ ਗਵਾ ਦਿੰਦੇ ਸਨ। ਬਾਦਸ਼ਾਹ ਨੇ ਕਹਿਣਾ ਹਾਂ ਵੀ ਕਾਜੀ ਜੀ ਦੱਸੋ ਕੀ ਕਹਿੰਦੀ ਸ਼ਰ੍ਹਾਂ, ਉਹ ਸ਼ਰ੍ਹਾਂ ਜਦੀ ਬਦਲ ਜਾਂਦੀ ਸੀ ਜਦੋਂ ਪੈਸੇ ਮਿਲ ਜਾਂਦੇ ਸਨ। ਹੁਣ ਇੱਕ ਧਾਰਮਿਕ ਬੰਦਾ, ਧਾਰਮਿਕ ਆਗੂ ਰਿਸ਼ਵਤ ਹੀ ਹੋਵੇ, ਫਿਰ ਆਪਾਂ ਬਾਕੀਆਂ ਦੀ ਕਿਵੇਂ ਆਸ ਕਰ ਸਕਦੇ ਹਾਂ ਵੀ ਬਚ ਜਾਣਗੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧਾਰਮਿਕ ਆਗੂ ਰਿਸ਼ਵਤ ਲੈਂਦੇ ਨੇ ਕਿ ਕੋਈ ਗੱਲ ਨਹੀਂ, ਜਿਵੇਂ ਤੂੰ ਕਹਿੰਦਾ ਉਸ ਤਰ੍ਹਾਂ ਹੀ ਕਰ ਦਾਂਗੇ, ਤੇ ਉੱਥੇ ਖੜ ਕੇ ਹੀ ਤਸਵੀ ਲੈ ਕੇ ਹੱਥ ਦੇ ਵਿੱਚ ਕੁਰਾਨ ਲੈ ਕੇ ਫਿਰ ਧਰਮੀ ਹੋਣ ਦਾ ਅਡੰਬਰ ਰੱਖਦੇ ਵੀ ਸਾਡੇ ਤੋਂ ਵੱਡਾ ਕੋਈ ਧਰਮੀ ਨਹੀਂ ਹੈ। ਜਿਵੇਂ ਕਚਹਿਰੀਆਂ ਦੇ ਵਿੱਚ ਆਉਂਦਾ ਇੱਕ ਲਾਲ ਕੱਪੜਾ, ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਗੀਤਾ ਹੋਣੀ ਹੈ, ਨਹੀਂ ਗੀਤਾ, ਜੇ ਕੋਈ ਗੀਤਾ ਹੁੰਦੀ ਤਾਂ ਇੰਨਾ ਝੂਠ ਕਿੱਥੇ ਬੋਲੇ ਕਚਹਿਰੀਆਂ ਦੇ ਵਿੱਚ। ਉਹ ਜਣਾ ਖਣਾ ਆ ਕੇ ਹੱਥ ਰੱਖ ਕੇ ਕਹਿ ਦਿੰਦਾ ਵੀ ਮੈਂ ਸੱਚ ਬੋਲੂੰਗਾ, ਗੱਜ ਕੇ ਆਖੋ ਸਤਨਾਮ ਸ਼੍ਰੀ। ਤੇ ਜਿੰਨਾ ਝੂਠ ਕਚਹਿਰੀਆਂ ਚ ਬੋਲਿਆ ਜਾਂਦਾ ਹੈ, ਮੈਂ ਕਹਿੰਦਾ ਵੀ ਉਹਦੇ ਚ ਗੀਤਾ ਹੈ ਹੀ ਨਹੀਂ, ਉਹ ਕੱਲਾ ਲਾਲ ਕੱਪੜਾ ਹੀ ਹੈ, ਨਹੀਂ ਤਾਂ ਕੋਈ ਡਰ ਭੈ ਤਾਂ ਹੋਵੇ ਬੰਦੇ ਨੂੰ, ਹੱਥ ਚ ਕੁਰਾਨ ਤਸਵੀ ਤੇ ਇਨਸਾਨੀਅਤ ਦਾ ਕਤਲ ਕਰਨਾ ਹੈ, ਇਹੋ ਜਿਹੇ ਪਖੰਡੀ ਹਨ।
ਲਿਖਿਓ ਸਬੰਧੀ ਜੈ ਸਮਾਰੇ,
ਸਾਰਿਆਂ ਨੇ ਸਹਿਮਤੀ ਦਿੱਤੀ ਕਾਜੀ ਮੁਲਾਣਿਆਂ ਨੇ ਵੀ ਹਾਂ, ਜਿਹੜਾ ਸ਼ਰ੍ਹਾਂ ਨੂੰ ਨਹੀਂ ਮੰਨਦਾ, ਤੁਹਾਡੇ ਹੁਕਮ ਨੂੰ ਨਹੀਂ ਮੰਨਦਾ, ਉਹਨੂੰ ਕਤਲ ਕਰ ਦੇਣਾ ਚਾਹੀਦਾ ਹੈ।
ਦੇਸ਼ ਵਿਦੇਸ਼ਨ ਜਹ ਕਹਿ ਸਾਰੇ
ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸ਼ਾਹੀ ਪਰਵਾਨੇ ਗਏ
ਲਿਖ ਲਿਖ ਪੱਠ ਦੀ ਨੇ ਹਲਕਾਰੇ
ਸਾਰਿਆਂ ਨੇ ਲਿਖ ਕੇ ਦੇ ਦਿੱਤਾ ਹਲਕਾਰਿਆਂ ਨੂੰ
ਅਹੰ ਬ੍ਰਹਮ ਬੋਲਣ ਇਨਕੀਨ
ਇਹ ਆਪਣੇ ਆਪ ਨੂੰ ਖੁਦਾ ਸਮਝਦਾ ਇਹ ਰੱਬ ਸਮਝਦਾ ਆਪਣੇ ਆਪ ਨੂੰ ਜਿਹਨੇ ਇਹ ਗੱਲ ਕਹੀ ਹੈ
ਬਣਿਓ ਖੁਦਾਏ ਆਪ ਕੋ ਚੀਨ
ਆਪਣੇ ਆਪ ਨੂੰ ਖੁਦਾ ਸਮਝਣ ਲੱਗ ਗਿਆ ਕਿਉਂਕਿ ਉਹਨੇ ਕਿਹਾ ਨਾ ਵੀ ਆ ਬੈਠਿਆ ਦਾਰਾ ਸੁਖੋ ਫੜ ਲਓ ਇਹਨੂੰ ਅਹੰ ਬ੍ਰਹਮ ਆਪਣੇ ਆਪ ਨੂੰ ਰੱਬ ਸਮਝਦਾ ਇਹਦਾ ਕਤਲ ਹੋਣਾ ਚਾਹੀਦਾ
ਇਸ ਕੀ ਅਪਰ ਸਜਾਏ ਨਾ ਕੋਈ
ਹੋਰ ਕੋਈ ਸਜ਼ਾ ਬਦਲ ਵੀ ਨਹੀਂ ਹੈ
ਹੱਥ ਸ਼ਮਸ਼ੀਰ ਪ੍ਰਾਣ ਦਿਓ ਖੋਏ
ਛੇਤੀ ਹੋ ਸਕਦਾ ਇਹਦਾ ਸਿਰ ਲਾ ਦਿਓ ਲੈ ਕੇ ਤਲਵਾਰ ਸਿਰ ਲਾਓ ਇਸ ਦਾ
ਅਰਥੀ ਗਨ ਦਰਵੇਸ਼ ਮੌਲਾਨੇ
ਹੁਣ ਜਿਹੜੇ ਅਰਥੀ ਸਨ ਇਹਦੇ ਸਿਰ ਤੇ ਪੜਨ ਵਾਲੇ ਦਰਵੇਸ਼ ਸਨ ਪਰ ਡਰਦੇ ਸਨ ਉਹ ਦਰਵੇਸ਼ ਕਰਦਾ ਜਿਹੜਾ ਡਰਦਾ ਉਹ ਸੰਤ ਕਰਦਾ ਜਿਹੜਾ ਡਰਦਾ ਉਹ ਨਹੀਂ ਹੋਇਆ ਕਰਦਾ ਸੰਤ ਸੰਤ ਤਾਂ ਦਰਵੇਸ਼ ਤਾਂ ਨਿਰਭੈ ਹੁੰਦਾ ਉਹਨੇ ਕਿਸੇ ਕੋਲੋਂ ਕੀ ਲੈਣਾ ਜਿਹੜਾ ਮੌਤ ਤੋਂ ਨਹੀਂ ਡਰਦਾ ਉਹਨੇ ਬਾਦਸ਼ਾਹ ਦੇ ਕੋਲੋਂ ਕੀ ਡਰਨਾ ਜਿਹੜੇ ਅਰਥੀ ਸੰਤ ਪਖੰਡ ਕਰਦੇ ਸਨ ਆਪਣੇ ਦਰਵੇਸ਼ ਹੋਣ ਦਾ ਕਾਜੀ ਮੁਲਾਣੇ ਹੋਣ ਦਾ
ਲਿਖ ਲਿਖ ਦੀਨ ਤਰਾਸ ਕੋ ਮਾਨੇ
ਜਿਹੜੇ ਡਰਦੇ ਸਨ ਉਹਨਾਂ ਨੇ ਲਿਖ ਕੇ ਦੇ ਦਿੱਤਾ
ਜਿਨ ਸ਼ੰਗ ਮਗ ਲਖਿਓ ਖੁਦਾਏ
ਜਿਹੜੇ ਬੇਝਿਜਕ ਸਨ ਜਿਹੜੇ ਰੱਬ ਦੇ ਰਾਸਤੇ ਨੂੰ ਸਮਝਣ ਵਾਲੇ ਸਨ ਜਿਨ੍ਹਾਂ ਨੂੰ ਕਿਸੇ ਦਾ ਖੌਫ ਨਹੀਂ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਵਾਜ ਸੱਚੇ ਨਾ ਉਹਨਾਂ ਨੂੰ ਕੋਈ ਡਰਦੀ ਨਹੀਂ ਬੇਪਰਵਾਹ ਸਦਾ ਰੰਗ ਹਰ ਕੋ ਜਾ ਕੋ ਪਾਖ ਸਵਾਮੀ ਜਿਨ੍ਹਾਂ ਦਾ ਪੱਖ ਕਰਨ ਵਾਲਾ ਰੱਬ ਹੋਵੇ ਉਹਨਾਂ ਨੂੰ ਡਰ ਕਾਹਦਾ ਬਈ ਜਿਹੜੇ ਬੇਝਿਜਕ ਸਨ ਨਹੀਂ ਸਨ ਡਰਦੇ ਅਸਲੀ ਧਰਮੀ
ਨਹੀਂ ਤਰਾਸ ਨੋ ਰੰਗ ਤੇ ਪਾਏ
ਉਹ ਨਹੀਂ ਔਰੰਗਜ਼ੇਬ ਨੂੰ ਡਰਦੇ ਸੀ ਉਹਨਾਂ ਲਈ ਔਰੰਗਜ਼ੇਬ ਕੁਝ ਵੀ ਨਹੀਂ ਹੈ ਕਿਉਂਕਿ ਔਰੰਗਜ਼ੇਬ ਇੱਕ ਮੌਤ ਦਾ ਨਾਮ ਹੈ ਤੇ ਮੌਤ ਤੋਂ ਸੰਤ ਰੱਬ ਦਾ ਪਿਆਰਾ ਡਰਦਾ ਨਹੀਂ ਫਿਰ ਉਹਨਾਂ ਨੇ ਔਰੰਗਜ਼ੇਬ ਤੋਂ ਕੀ ਡਰਨਾ ਸੀ ਇਹੀ ਹੈ ਨਾ ਵੀ ਔਰੰਗਜ਼ੇਬ ਕਤਲ ਕਰ ਦੂ ਪਰ ਔਰੰਗਜ਼ੇਬ ਦੇ ਇਨਸਾਨ ਸੱਚੇ ਨੂੰ ਕਤਲ ਨਾਲ ਸੱਚ ਦਾ ਕਤਲ ਤਾਂ ਨਹੀਂ ਹੁੰਦਾ ਨਾ ਸੱਚ ਤਾਂ ਨਹੀਂ ਨਾ ਮਰਦਾ ਸਗੋਂ ਸੱਚੇ ਬੰਦੇ ਦੇ ਮਰਨ ਦੇ ਨਾਲ ਸੱਚ ਹੋਰ ਉਗੜਦਾ ਉਹਦਾ ਰੰਗ ਹੋਰ ਚੜਦਾ ਇਹਨਾਂ ਦਰਵੇਸ਼ਾਂ ਦੇ
ਤਿੰਨੋ ਸੱਚ ਲਿਖ ਕਾਗਜ਼ ਪਠੇ
ਸੱਚ ਲਿਖ ਕੇ ਕਾਗਜ਼ ਭੇਜੇ
ਚਿਤ ਮੈਂ ਦੁਖੀ ਭਇਓ ਜਿਨ ਪਠੇ
ਉਹਨਾਂ ਦਾ ਮਨ ਦੁਖੀ ਸੀ ਇੱਕ ਦਰਵੇਸ਼ ਦਾ ਇੱਕ ਸੰਤ ਦਾ ਕਤਲ ਹੁੰਦਾ ਇਹ ਠੀਕ ਨਹੀਂ ਹੈ ਉਹਨਾਂ ਨੇ ਲਿਖਤਾ ਵੀ ਬਾਦਸ਼ਾਹ ਇਹ ਤੇਰਾ ਫੈਸਲਾ ਠੀਕ ਨਹੀਂ ਹੈ
ਸਭ ਬਿਦਾਰ ਸ਼ਕੋਹ ਸੁਜਾਨਾ
ਬਿਦਾਰਾ ਸ਼ਕੋਹ ਦੇ ਵਿੱਚ ਕਮੀ ਕਿਹੜੀ ਹੈ ਉਹਨੇ ਆਪਣੇ ਪਿਓ ਦੀ ਦਿੱਤੀ ਹੋਈ ਬਾਦਸ਼ਾਹੀ ਕੀਤੀ ਉਹਨੇ ਪਿਓ ਨੇ ਦਿੱਤੀ ਆ ਉਹਨੂੰ ਤੂੰ ਤਾਂ ਧੱਕੇ ਨਾਲ ਮਾਲਕ ਬਣ ਰਿਹਾ ਨਾ ਤੇਰਾ ਤਾਂ ਹੱਕੇ ਨਹੀਂ ਆ ਇਹ ਜਿਹਨੂੰ ਪਿਓ ਬਣਾ ਰਿਹਾ ਬਾਦਸ਼ਾਹ ਉਹ ਬਾਦਸ਼ਾਹ ਪਿਓ ਨੇ ਕੀਤੀ ਹੈ ਤੇ ਫਿਰ ਉਹਨੇ ਗਲਤ ਕੀ ਕੀਤਾ ਸਿਆਣਾ ਉਹ
ਪ੍ਰਾਨ ਹਾਨ ਕੇ ਉਚਿਤ ਨਾ ਜਾਣਾ
ਚਲੋ ਜੇ ਤੈਨੂੰ ਲੱਗਦਾ ਤੇਰਾ ਸ਼ਰੀਕ ਆ ਉਹ ਪਰ ਇਹ ਥੋੜੀ ਆ ਫਿਰ ਤੂੰ ਆਪਣੇ ਸ਼ਰੀਕ ਦਾ ਕਤਲ ਕਰ ਦੇਗਾ ਤੂੰ ਇਹ ਸ਼ਰ੍ਹਾਂ ਨੀ ਕਹਿੰਦੀ ਹੈ ਇਹ ਵੀ ਜਿਹੜੀ ਤੇਰੀ ਗੱਲ ਨਾ ਮੰਨੇ ਉਹਦਾ ਕਤਲ ਕਰੇ
ਜੋ ਜਿਸ ਕੋ ਹੋਵੇ ਦੁਖਦਾਈ
ਜਿਹੜਾ ਜਿਹਦੇ ਲਈ ਦੁਖਦਾਈ ਹੁੰਦਾ
ਸ਼ਰ੍ਹਾਂ ਵਿੱਚ ਸੋ ਉਚਿਤ ਸਜਾਈ
ਹਾਂ ਜੇ ਕਿਸੇ ਉਹ ਸ਼ਰ੍ਹਾਂ ਦੇ ਲਈ ਧਰਮ ਲਈ ਦੁਖਦਾਈ ਹੋਵੇ ਫਿਰ ਠੀਕ ਹੈ ਧਰਮ ਦਾ ਕੀ ਨੁਕਸਾਨ ਕਰਦਾ ਕੀ ਧਰਮ ਨੂੰ ਮੰਨਦਾ ਨੀ ਹੈ ਉਹ ਮੰਨਦਾ ਉਹ ਵੀ ਨਵਾਜ਼ਾਂ ਪੜ੍ਹਦਾ ਉਹ ਵੀ ਰੋਜ਼ੇ ਰੱਖਦਾ ਪਰ ਤੇਰੀ ਗੱਲ ਨੀ ਮੰਨਦਾ ਗਾ ਜਿੱਥੇ ਆਖੋ ਸਤਨਾਮ
ਸ਼੍ਰੀ
ਧਰਮ ਨੂੰ ਤਾਂ ਮੰਨਦਾ ਅਸਲੀ ਧਰਮੀ ਤਾਂ ਉਹੀ ਹੈ ਦਾਰਾ ਸੁਖੋ ਹੈ ਤੂੰ ਤਾਂ ਪਖੰਡੀ ਹੈ ਹਾਂ ਜੇ ਧਰਮ ਦੇ ਲਈ ਖਤਰਾ ਉਹਦਾ ਕਤਲ ਕੀਤਾ ਜਾ ਸਕਦਾ ਪਰ ਇਹ ਖਤਰਾ ਧਰਮ ਲਈ ਨਹੀਂ ਹੈ ਖਤਰਾ ਤੇਰੇ ਲਈ ਹੈ ਕਿਉਂਕਿ ਤੂੰ ਤਾਂ ਹੱਕ ਦੱਬ ਰਿਹਾ ਵਸੀਅਤ ਉਹਦੇ ਕੋਲ ਬਾਦਸ਼ਾਹੀ ਦੀ ਤੇ ਤੂੰ ਬੈਠ ਗਿਆ ਤਖ਼ਤ ਤੇ ਹੁਣ ਇਹ ਤੇਰਾ ਵਿਰੋਧੀ ਹੈ ਨਾ ਕਿ ਸ਼ਰ੍ਹਾਂ ਦਾ ਵਿਰੋਧੀ ਹੈ
ਹਿਮ ਲਿਖ ਵਿਰਲੇ ਸੰਤਨ ਭੇਜਾ
ਜਿਹੜੇ ਵਿਰਲੇ ਸੰਤ ਨੇ ਉਹਨਾਂ ਨੇ ਇਹ ਗੱਲ ਲਿਖ ਕੇ ਭੇਜਤੀ ਰਾਜਨੀਤੀ ਦੀ ਇਹ ਕਮਜ਼ੋਰੀ ਹੈ ਵੀ ਜਿੱਥੇ ਰਾਜਨੀਤੀ ਹਾਰ ਜਾਂਦੀ ਹੈ ਨਾ, ਉੱਥੇ ਫਿਰ ਉਹ ਧਰਮ ਨੂੰ ਅੱਗੇ ਲਿਆਉਂਦੇ ਨੇ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਰਾਜਨੀਤੀ ਹਾਰ ਗਈ ਉਹ ਫਿਰ ਧਰਮ ਨੂੰ ਅੱਗੇ ਲਿਆਉਣਗੇ, ਫਿਰ ਉਹਨਾਂ ਨੇ ਰੌਲਾ ਪਾਉਣਾ ਜੀ ਹੁਣ ਧਰਮ ਨੂੰ ਖਤਰਾ ਹੈ। ਖਤਰਾ ਤੁਹਾਨੂੰ ਹੈ ਤੇ ਰੌਲਾ ਧਰਮ ਦਾ। ਕਹਿੰਦਾ ਉਹ ਖਤਰਾ ਤੇਰੇ ਲਈ ਹੈ, ਧਰਮ ਲਈ ਨਹੀਂ ਹੈ। ਉਹ ਤੈਨੂੰ ਨੀ ਮੰਨਦਾ, ਧਰਮ ਨੂੰ ਤਾਂ ਮੰਨਦਾ। ਤੇ ਜੇ ਉਹ ਹੁਣ ਤੇਰਾ ਨਹੀਂ ਕਹਿਣਾ ਮੰਨਦੇ ਤੇ ਕਤਲ ਕਰਨਾ ਧਰਮ ਵਿੱਚ ਥੋੜੀ ਬਣਦਾ। ਸ਼ਰ੍ਹਾਂ ਥੋੜੀ ਕਹਿੰਦੀ ਉਹ ਨੂੰ ਖਤਮ ਕਰ ਦਿਓ, ਸ਼ਰ੍ਹਾਂ ਨੀ ਕਹਿੰਦੀ, ਇਹ ਤੂੰ ਕਹਿੰਦਾ। ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਕਹੀ। ਔਰੰਗਜ਼ੇਬ ਕਹਿੰਦਾ ਵੀ ਮੈਨੂੰ ਖੁਦਾ ਦਾ ਹੁਕਮ ਹੈ, ਬਹੁਤ ਵੱਡਾ ਸਵਾਬ ਹੈ ਇਹ ਕਿ ਮੈਂ ਸਾਰਿਆਂ ਨੂੰ ਇਸਲਾਮ ਚ ਲਿਆਵਾਂ। ਸਤਿਗੁਰੂ ਜੀ ਕਹਿੰਦੇ ਵੀ ਨਹੀਂ, ਇਹ ਖੁਦਾ ਨੀ ਚਾਹੁੰਦਾ, ਤੂੰ ਚਾਹੁੰਦਾ। ਖੁਦਾ ਨੀ ਚਾਹੁੰਦਾ, ਕਹਿੰਦਾ ਫਿਰ ਖੁਦਾ ਕੀ ਚਾਹੁੰਦਾ? ਸਤਿਗੁਰੂ ਜੀ ਕਹਿੰਦੇ ਵੀ ਜੇ ਖੁਦਾ ਚਾਹੁੰਦਾ ਵੀ ਮੁਸਲਮਾਨ ਹੀ ਹੋਣੇ ਚਾਹੀਦੇ ਹੈ ਤਾਂ ਫਿਰ ਹਿੰਦੂਆਂ ਦੇ ਘਰੇ ਹਿੰਦੂਆਂ ਦਾ ਜਨਮ ਹੋਣਾ ਬੰਦ ਹੋ ਜਾਊਗਾ, ਪਹਿਲੇ ਮਰ ਜਾਣਗੇ, ਆਪੇ ਖਤਮ ਹੋ ਜਾਣਗੇ। ਤੇਰਾ ਤਾਂ ਕੰਮ ਹੀ ਨਹੀਂ, ਇਹ ਤਾਂ ਰੱਬ ਦਾ ਕੰਮ ਹੈ। ਜੇ ਖੁਦਾ ਦਾ ਕੰਮ ਹੋਵੇ ਨਾ ਤਾਂ ਹਿੰਦੂਆਂ ਦੇ ਘਰੇ ਹਿੰਦੂ ਜਨਮ ਨਹੀਂ ਲੈਣਗੇ, ਉਹਨੇ ਬੰਦ ਕਰਨਾ ਵੀ ਕੋਈ ਜਨਮ ਨਹੀਂ ਹੋਣਾ। ਕਿ ਜਨਮ ਤਾਂ ਉਹ ਦਿੰਦਾ। ਸੋ ਇਹ ਤੂੰ ਚਾਹੁੰਦਾ, ਖੁਦਾ ਨੀ ਚਾਹੁੰਦਾ। ਕਹਿੰਦਾ ਫਿਰ ਖੁਦਾ ਕੀ ਚਾਹੁੰਦਾ? ਪਾਤਸ਼ਾਹ ਕਹਿੰਦੇ ਲਿਆ ਫਿਰ ਸਵਾ ਮਣ ਕਾਲੀਆਂ ਮਿਰਚਾਂ ਪੀਸ ਕੇ ਕੱਪੜ ਛਾਣ ਕਰੀ, ਜੋ ਕੁਝ ਪਿੱਛੇ ਬਚੇਗਾ ਉਹ ਖੁਦਾ ਦਾ ਹੁਕਮ ਹੋਵੇਗਾ। ਸਵਾ ਮਣ ਮਿਰਚਾਂ ਸਾੜਦੀਆਂ ਪੀਸਦੀਆਂ, ਪਿੱਛੇ ਤਿੰਨ ਮਿਰਚਾਂ ਬਚ ਗਈਆਂ। ਰੌਲਾ ਪਾਤਾ, ਕਹਿੰਦਾ ਕਰਾਮਾਤ ਕਰਾਮਾਤ ਕਰਾਮਾਤ। ਸਤਿਗੁਰੂ ਜੀ ਕਹਿੰਦੇ ਵੀ ਤੂੰ ਕਰਾਮਾਤ ਵੇਖਣੀ ਸੀ ਤੇ ਆਪਣੇ ਸਵਾਲ ਦਾ ਜਵਾਬ ਲੈਣਾ ਸੀ? ਕਹਿੰਦਾ ਨਹੀਂ, ਮੈਂ ਲੈਣਾ ਤਾਂ ਆਪਣੇ ਸਵਾਲ ਦਾ ਜਵਾਬ ਸੀ। ਕਹਿੰਦੇ ਫਿਰ ਉੱਥੇ ਤੱਕ ਰਹਿ ਨਾ, ਕਰਾਮਾਤ ਕਿੱਥੇ ਹੋ ਗਈ? ਇਹ ਤੇਰੇ ਸਵਾਲ ਦਾ ਜਵਾਬ ਹੈ। ਕਹਿੰਦਾ ਕੀ ਜਵਾਬ ਹੈ ਇਹ? ਸਾਹਿਬ ਜੀ ਕਹਿੰਦੇ ਸਮਝ। ਗੁਰੂ ਜੀ ਕਹਿੰਦੇ ਵੀ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ, ਪਰ ਖੁਦਾ ਤੋਂ ਦੋ ਦੋ ਤੋਂ ਤਿੰਨ ਕਰਨਾ ਚਾਹੁੰਦਾ ਹੈਗਾ। ਜਿ ਕੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਤੀਸਰਾ ਪੰਥ ਪੈਦਾ ਹੋਏਗਾ, ਇਹ ਤੇਰੀ ਮਰਜ਼ੀ ਹੈ, ਤੂੰ ਚਾਹੁੰਦਾ ਵੀ ਮੈਂ ਇਹਦਾ ਕਤਲ ਕਰਾਂ। ਸ਼ਰਾਬ ਦੇ ਤਾਂ ਇਹ ਖਿਲਾਫ ਨਹੀਂ ਹੈ, ਸੱਚੇ ਬੰਦੇ ਬੋਲਦੇ ਨੇ, ਐਸੀ ਗੱਲ ਨਹੀਂ ਹੈ, ਬੋਲਦੇ ਨੇ, ਪਰ ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਝੂਠ ਦੇ ਵਿੱਚ ਰੁਲ ਕੇ ਰਹਿ ਜਾਂਦੀ ਹੈ। ਜਿਵੇਂ ਸਾਡਾ ਮਨ, ਜਦੋਂ ਵੀ ਸਾਡੇ ਮਨ ਚ ਕੋਈ ਖਿਆਲ ਆਉਂਦਾ ਤੇ ਸਾਡਾ ਮਨ ਸਾਨੂੰ ਰੋਕਦਾ ਵੀ ਇਹ ਕਾਰਨ ਆ, ਮਨ ਅੰਦਰੋਂ ਆਵਾਜ਼ ਦਿੰਦਾ। ਪਰ ਕਰਨ ਨੂੰ ਹੁਣ ਮਨ ਚਾਹੁੰਦਾ ਵੀ ਹੈ, ਫਿਰ ਉਹ ਨਾ ਕਰਨ ਵਾਲੀ ਆਵਾਜ਼ ਉੱਥੇ ਰੁਲ ਕੇ ਰਹਿ ਜਾਂਦੀ ਹੈ, ਰੁਲ ਕੇ ਰਹਿ ਜਾਂਦੀ। ਸੱਚੇ ਬੰਦਿਆਂ ਨੇ ਕਿਹਾ ਵੀ ਇਹ ਤੇਰਾ ਫੈਸਲਾ ਠੀਕ ਨਹੀਂ ਹੈ, ਇਹ ਕਤਲ ਕਰਨ ਦਾ ਤੈਨੂੰ ਕੋਈ ਹੱਕ ਨਹੀਂ ਹੈ।
ਜਿਸ ਪਰ ਦੁੱਖ ਜਾਣ ਫਟਦ ਕਰੋਜਾ,
ਕਹਿੰਦੇ ਵੀ ਦੁੱਖ ਹੈ, ਕਲੇਜਾ ਫਟਦ ਰੱਬ ਦੇ ਪਿਆਰਿਆਂ ਦਾ ਜਦੋਂ ਸੁਣਦੇ ਨੇ।
ਲਿਖਤ ਤੀਨ ਸਾਇਆ ਪਰ ਬਹਤਰਾ,
372 ਬੰਦਿਆਂ ਨੇ ਦਾਰਾ ਸ਼ਕੋ ਦੇ ਹੱਕ ਵਿੱਚ ਲਿਖ ਕੇ ਦਿੱਤਾ। ਜਿਹੜੇ ਸੰਤ ਸਨ, ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਸਨ, ਉਹਨਾਂ ਨੇ ਕਿਹਾ ਵੀ ਇਹ ਤੇਰਾ ਫੈਸਲਾ ਗਲਤ ਹੈ। ਲਿਖਿਆ ਉਹਨਾਂ ਨੇ ਹੱਕ ਚ,
ਜਹਿ ਕਹਿਤੇ ਭੇਜੇ ਕਹਿ ਉੱਤਰ,
ਸਾਰਿਆਂ ਨੇ ਲਿਖ ਕੇ ਆਪਣੇ ਵੱਲੋਂ, ਕਿਉਂਕਿ ਉਹਨਾਂ ਕੋਲ ਤਾਂ ਇਹ ਭੇਜਦੇ ਨੇ ਨਾ ਪਰਵਾਨੇ, ਉਹਨਾਂ ਨੂੰ ਪਤਾ ਵੀ ਉਹਨਾਂ ਨੇ ਸੱਚ ਕਹਿਣਾ, ਉਹਨਾਂ ਨੇ ਆਪਣੇ ਕਾਗਜ਼ ਤੇ ਲਿਖ ਕੇ ਭੇਜਿਆ ਆਪਣੇ ਵੱਲੋਂ, ਬਾਦਸ਼ਾਹ ਦੇ ਪਰਵਾਨੇ ਤੇ ਨਹੀਂ। ਕਿਉਂਕਿ ਬਾਦਸ਼ਾਹ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਮੇਰਾ ਹੱਕ ਚ ਕੌਣ ਹੈ, ਵਿਰੋਧੀ ਕੌਣ ਹੈ। ਉਹਨਾਂ ਨੇ ਵੀ ਕਾਗਜ਼ ਲਿਖ ਕੇ ਭੇਜੇ,
ਬੇਮੁਹਤਾਜੇ ਸੰਤ ਜੇ ਪੂਰੇ,
ਬੇਮੁਹਤਾਜੇ ਸੰਤ ਸਨ, ਇਹ ਮੁਹਤਾਜ ਕੀ ਨਹੀਂ ਸੀ ਕਰਦੇ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹਤੰਜਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਇਹ ਮਛੰਦਗੀ ਨਹੀਂ ਸੀ ਕਿਸੇ ਦੀ ਕਰਨ ਵਾਲੇ। ਰੱਬ ਦੇ ਪਿਆਰੇ ਕਿਸੇ ਦੀ ਮਛੰਦਗੀ ਨਹੀਂ ਕਰਦੇ ਹੈ। ਕਹਿੰਦੇ ਸਾਡੇ ਵੱਲ ਉਹ ਹੈ, ਅਸੀਂ ਕਿਉਂ ਕਰੀਏ ਵੀ ਕਿਸੇ ਦੀ। ਇਹ ਸੱਚੇ ਸੰਤ ਰੱਬ ਦੇ ਪਿਆਰੇ ਬੇਝਿਜਕ ਲਿਖਤਾ ਉਹਨਾਂ ਨੇ,
ਤਿਨਹੋ ਨਾ ਲਿਖਿਓ ਕਹਿਓ ਦਿਸ ਕੂਰੇ,
ਉਹਨਾਂ ਨੇ ਕਿਹਾ ਵੀ ਤੂੰ ਗਲਤੀ ਕਰ ਰਹੇ ਹੈ, ਇਹ ਮਾਰਨਾ ਠੀਕ ਨਹੀਂ ਹੈ।
ਮਹਾਂਦੁਸ਼ਟ ਹੋਇਓ ਚਹਿ ਸੱਚਾ,
ਇਹ ਮਹਾਂਦੁਸ਼ਟ ਸੀ ਤੇ ਸੱਚਾ ਹੋਣਾ ਚਾਹੁੰਦਾ ਸੀ।
ਲਿਖਿਓ ਸ਼ਰੀਅਨ ਕੋ ਸਭ ਬਾਚਾ,
ਜਿਹੜਾ ਸ਼ਰਾ ਵਾਲਿਆਂ ਨੇ ਲਿਖਿਆ ਉਹ ਪੜਨਾ ਕੀਤਾ।
ਜਿਨੋ ਜਥਾਰਥ ਬਾਕ ਬਖਾਨੇ,
ਜਿਨ੍ਹਾਂ ਨੇ ਸੱਚੀ ਗੱਲ ਲਿਖੀ ਸੀ।
ਪੱਖੀ ਦਾਰਸ਼ ਕੋ ਸੁਜਾਨੇ,
ਸਮਝ ਗਿਆ ਵੀ ਇਹ ਸਾਰੇ ਮੇਰੇ ਹੱਕ ਵਿਚ ਨੀ, ਇਹ ਦਾਰਸ਼ ਕੋ ਦਾ ਪੱਖ ਕਰਨ ਵਾਲੇ ਹੈ। ਧਰਮੀ ਬੰਦਾ ਹਮੇਸ਼ਾ ਸੱਚ ਦਾ ਪੱਖ ਕਰੇਗਾ। ਤੇ ਜਿਹੜੇ ਬਈ ਸਰਕਾਰ ਦੀਆਂ ਰੋਕੀਆਂ ਤੇ ਪਰਨ ਵਾਲੇ ਹੈ, ਉਹ ਤਾਂ ਸਰਕਾਰ ਦੀ ਉਹ ਜੈ ਜੈਕਾਰ ਕਰਨਗੇ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸੱਚ ਬੋਲ ਕੇ ਉਹਨਾਂ ਨੇ ਆਪਣੀ ਨੌਕਰੀ ਥੋੜੀ ਗੁਆਣੀ ਹੈ, ਸਰਕਾਰ ਨੂੰ ਥੋੜੀ ਆਪਣੇ ਵਿਰੋਧ ਚ ਕਰਨਾ ਹੈ। ਜਿਹੜੇ ਪੱਖੀ ਸਨ ਸੱਚ ਦੇ, ਉਹਨਾਂ ਨੇ ਔਰੰਗਜ਼ੇਬ ਦੇ ਖਿਲਾਫ਼ ਲਿਖਿਆ, ਤੇ ਜਿਹੜੇ ਭਾਈ ਇਹਦੇ ਵਾਲੇ ਸਨ ਸ਼ਰ੍ਹਾਂ ਨੂੰ ਮੰਨਣ ਵਾਲੇ, ਉਹ ਇਹਨੂੰ ਹੱਲਾਸ਼ੇਰੀ ਦਿੰਦੇ ਵੀ ਕਰ ਦੇ, ਜਿੰਨੀ ਛੇਤੀ ਹੁੰਦਾ ਉਨੀ ਛੇਤੀ ਕਤਲ ਕਰ। ਕਿਉਂਕਿ ਜਿਹੜਾ ਪਖੰਡ ਹੈ ਉਹਨੂੰ ਹਮੇਸ਼ਾ ਸੱਚ ਦੇ ਕੋਲੋਂ ਡਰ ਲੱਗਦਾ ਵੀ ਕਦੇ ਵੀ ਇਹ ਸਾਡਾ ਪਖੰਡ ਉਘੇੜ ਸਕਦਾ। ਉਹਨਾਂ ਨੇ ਕਦੋਂ ਪੱਖ ਕਰਨਾ ਸੀ? ਦੋਵਾਂ ਪੱਖਾਂ ਨੂੰ ਵੇਖਿਆ ਨੁਰੰਗੇ ਨੇ,
ਦਿਨ ਕੇ ਸਾਥ ਵਿਰੋਧ ਵਧਾਇਓ।
ਇਹਨਾਂ ਨੇ ਲਿਖਿਆ ਸੀ ਹੱਕ ਦੇ ਵਿੱਚ, ਕਹਿੰਦਾ ਇਹ ਇੱਧਰ ਰੱਖੋ, ਇਹਨਾਂ ਨੂੰ ਮੈਂ ਬਾਅਦ ਦੇ ਵਿੱਚ ਦੇਖਾਂਗਾ। ਇਹ ਜਿਹੜੇ ਦਾਰਾ ਸ਼ਕੋ ਦੇ ਪੱਖੀ ਨੇ ਨਾ, ਬਾਅਦ ਚ ਦੇਖਾਂਗਾ ਇਹਨੂੰ, ਪਹਿਲਾਂ ਜਿਹੜੇ ਹੁਣ ਮੇਰੇ ਹੱਕ ਚ ਨੇ ਉਹ ਲਿਆਓ ਇੱਧਰ ਕਾਗਜ਼। ਹੁਣ ਝੂਠੀ ਲਿਸਟ ਤਾਂ ਜਿੰਨੀ ਮਰਜ਼ੀ ਵੱਡੀ ਬਣਾ ਲਓ, ਕਿਉਂਕਿ ਝੂਠ ਦੇ ਵਿੱਚ ਤਾਂ ਆਪਾਂ ਆਪਣੇ ਹੀ ਨਾਂ ਲਿਖੀ ਜਾਓ, ਦਸਕਤਾਂ ਦੀ ਲੋੜ ਨਹੀਂ ਹੁੰਦੇ। ਹੁਣ ਸੱਚੇ ਬੰਦੇ ਦੇ ਦਸਕਤ ਜਿਹਨਾਂ ਕੋਈ ਕਰ ਸਕਦਾ, ਉਹ ਤਾਂ ਜੇ ਉਹ ਕਰੂਗਾ ਤਾਂ ਹੋਣਗੇ। ਝੂਠੀ ਲਿਸਟ ਜਿੰਨੀ ਮਰਜ਼ੀ ਲੰਮੀ ਬਣਾ ਲਓ ਬਣ ਜੂਗੀ, ਉਹ ਤਾਂ ਬਹੁਤ ਵੱਡੀ ਲੰਮੀ ਲਿਸਟ ਸੀ, ਪਰ ਉੱਧਰ ਥੋੜੇ ਹੀ ਸਨ। ਤੇ ਹੁਣ ਜਿਹੜੇ ਪਾਸੇ ਬਹੁਤੇ ਨੇ, ਰਾਜਨੀਤੀ ਨੇ ਤਾਂ ਗਿਣਤੀ ਦੇਖਣੀ ਹੁੰਦੀ ਹੈ ਨਾ ਵੀ ਕਿੱਧਰ ਜ਼ਿਆਦਾ ਨੇ। ਉਧਰ 15 ਭਾਰੀ ਹੁੰਦਾ ਹੈ,
ਕੇਤਿਕ ਕੋ ਗਹਿ ਗਹਿ ਮਰਵਾਇਓ।
ਇਹ ਕਈਆਂ ਨੂੰ ਪਕੜ ਕੇ ਨੇ ਕਤਲ ਕਰਵਾਏ, ਜਿਹੜੇ ਦਾਰਾ ਸ਼ਕੋ ਦੇ ਪੱਖੀ ਸਨ।
ਸ਼ਰਮਦ ਨਾਮ ਏਕ ਦਰਵੇਸ਼,
ਦੇ ਵਿੱਚ ਇੱਕ ਫਕੀਰ ਦਾ ਨਾਮ ਹੈ ਜਿਹਦਾ ਨਾਮ ਹੈ ਸ਼ਰਮਦ,
ਰਹਿ ਪੁਰੀ ਮਹਿ ਮਸਤ ਵਿਸ਼ੇਸ਼।
ਉਹ ਵੀ ਦਿੱਲੀ ਦੇ ਵਿੱਚ ਹੀ ਰਹਿੰਦਾ ਸੀ, ਬਿਲਕੁਲ ਮਸਤਾਨਾ ਫਕੀਰ ਔਰ ਨਿਰਵਸਤਰ ਰਹਿੰਦਾ ਸੀ। ਕੋਈ ਨੀ ਸੀ ਉਹ ਕਹਿੰਦਾ ਵੀ ਤੂੰ ਕੱਪੜੇ ਨੀ ਪਾਏ ਹੋਏ। ਤਾਂ ਇਹ ਸਰਮਦ ਰਹਿੰਦਾ ਹੈ ਨਿਰਵਸਤਰ ਦਿੱਲੀ ਦੇ ਵਿੱਚ।
ਪ੍ਰਭ ਕੇ ਰੰਗ ਰਚਿਓ ਨਿਤ ਰਹਿ,
ਇਹ ਅੰਦਰ ਤੇ ਬਾਹਰੋਂ ਇੱਕ ਸੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੇ ਅੰਦਰੋਂ ਇੱਕ। ਜਿਹੜਾ ਅੰਦਰੋਂ ਇੱਕ ਹੋ ਗਿਆ ਉਹੀ ਵਸਤਰ ਉਤਾਰ ਸਕਦਾ। ਜਿਹੜੇ ਅੰਦਰ ਹਲੇ ਵਿਕਾਰ ਹੈ, ਵਿਕਾਰ ਦਾ ਭਾਵ ਕੋਈ ਮਾੜਾ ਨਹੀਂ ਹੁੰਦਾ, ਵਿਕਾਰ ਹੁੰਦਾ ਵਿਪਰੀਤ ਕਾਰ। ਜਿਹਦੇ ਖਿਆਲ ਦੇ ਵਿੱਚ ਇਸਤਰੀ ਤੇ ਪੁਰਸ਼ ਦਾ ਫਰਕ ਹੈ, ਉਹ ਬੰਦਾ ਨਿਰਵਸਤਰ ਨਹੀਂ ਹੋ ਸਕਦਾ। ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਦਿਸ਼ਟ ਵਿਕਾਰੀ ਬੰਧਨ ਬੰਧ ਹੈ ਹਾਂ ਤਿਸ ਕੈ ਬਲ ਜਾਈ। ਮੇਰੀ ਦ੍ਰਿਸ਼ਟੀ ਦੇ ਵਿੱਚ ਉਹ ਕੋਈ ਵਿਕਾਰ ਖਤਮ ਕਰ ਦੇਵੇ, ਬਾਬਾ ਜੀ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਂਦਾ। ਉਹ ਨਿਰਵਸਤਰ ਨਹੀਂ ਹੋ ਸਕਦਾ ਜਿਹਦੀ ਦ੍ਰਿਸ਼ਟੀ ਚ ਇਸਤਰੀ ਤੇ ਪੁਰਸ਼ ਦਾ ਫਰਕ ਹੈ, ਫਰਕ ਖਤਮ ਹੋ ਗਿਆ। ਹੁਣ ਜਦੋਂ ਫਰਕ ਖਤਮ ਹੋ ਗਿਆ, ਇਸਤਰੀ ਪੁਰਸ਼ ਤੋਂ ਪਰੇ ਕੀ ਹੈ? ਆਤਮਾ। ਆਤਮਾ ਕੀ ਹੈ? ਪਰਮਾਤਮਾ ਦੀ ਅੰਸ਼। ਉਹਨੂੰ ਕਹਿੰਦੇ ਨੇ ਫਿਰ ਬ੍ਰਹਮ ਗਿਆਨੀ, ਵੀ ਇਹ ਹੁਣ ਇਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਜਿਹਦੀ ਦ੍ਰਿਸ਼ਟੀ ਦੇ ਵਿੱਚ ਇਸਤਰੀ ਪੁਰਸ਼ ਦਾ ਕੋਈ ਫਰਕ ਨਹੀਂ ਹੈ। ਫਿਰ ਉਹਦੇ ਤੇ ਨਾ ਉਹਦੀ ਦ੍ਰਿਸ਼ਟੀ ਚ ਆਉਂਦਾ, ਨਾ ਉਹਦੇ ਮਨ ਤੇ ਅਸਰ ਹੋਵੇ, ਨਾ ਉਹਦੇ ਤਨ ਤੇ ਅਸਰ ਹੋਵੇ, ਉਹਨੂੰ ਕੋਈ ਨੀ ਕਹਿੰਦਾ। ਹੈਗੀ ਹਿੰਮਤ ਕਿਸੇ ਦੀ ਨਹੀਂ, ਮੁਸ਼ਕਲ ਹੈ। ਇਹ ਅਵਸਥਾ ਉਦੋਂ ਹੀ ਬਣਦੀ ਹੈ ਜਦੋਂ ਬ੍ਰਹਮ ਗਿਆਨ ਹੋ ਜਾਏ। ਇਹ ਗੱਲਾਂ ਦੀ ਗੱਲ ਨਹੀਂ ਹੈ ਵੀ ਮੈਂ ਵਸਤਰ ਕੱਢ ਦੇਣਾ ਜੀ, ਕੱਢ ਦੇ, ਕੋਈ ਕਟਾਈ ਹੋਊਗੀ ਹੁਣ ਇਹ ਪੁਲਿਸ ਵਾਲੇ ਚੁੱਕ ਕੇ ਲੈ ਜਾਣਗੇ, ਅਸੀਂ ਉਹ ਡੰਡਾ ਫੇਰ ਦੇਣਾ ਪਹਿਲਾਂ ਉੱਥੇ ਵੀ ਤੂੰ ਕੀ ਹੈ। ਇਸ ਲਈ ਉਹਦੀ ਦ੍ਰਿਸ਼ਟੀ ਚ ਬ੍ਰਹਮ ਸੀ, ਉਹਦੇ ਫਰਕ ਨਹੀਂ ਸੀ ਹੈ ਬੀਬੀਆਂ ਭਾਈ ਕੋਈ ਨਾ, ਇਸ ਕਰਕੇ ਉਹ ਨੰਗਾ ਹੀ ਫਿਰਦਾ ਸੀ ਦਿੱਲੀ ਦੇ ਵਿੱਚ, ਜਾਮਾ ਮਸਜਿਦ ਦੇ ਕੋਲ ਜ਼ਿਆਦਾ ਰਹਿੰਦਾ ਸੀ। ਬੇਪਰਵਾਹ ਫਕੀਰ ਸੀ ਸਰਮਦ
ਕਬ ਕਬ ਮੋਜ ਆਪਣੀ ਕਹੈ
ਤੇ ਕਦੇ ਕਦੇ ਫਿਰ ਉਹ ਆਪਣੀ ਗੱਲ ਕਰਦਾ ਹੁੰਦਾ ਸੀ
ਦਾਰਸ਼ ਕੋਹ ਸ਼ਾਹ ਹਮਕੀਨ
ਵੀ ਜਿਹੜਾ ਦਾਰਸ ਕੋਹ ਲੋਕਾਂ ਨੇ ਕਿਹਾ ਨਾ ਵੀ ਬਾਦਸ਼ਾਹੀ ਤਾਂ ਔਰੰਗਜ਼ੇਬ ਨੇ ਖੋਲੀ ਹੈ ਹੁਣ ਉਹਨੂੰ ਪਤਾ ਲੱਗਿਆ ਵੀ ਗ੍ਰਿਫਤਾਰ ਕਰ ਲਿਆ ਜੀ ਪਤਾ ਲੱਗ ਗਿਆ ਵੀ ਉਹਨੂੰ ਕਤਲ ਕਰਨਾ ਉਹ ਕਹਿੰਦਾ ਵੀ ਦਾਰਾ ਸਕੋ ਤਾਂ ਸੱਚਾ ਰੱਬ ਦਾ ਅਸ਼ਕ ਹੈ ਰੱਬ ਦਾ ਪਿਆਰ ਹੈ ਉਹ ਤਾਂ ਸੱਚੇ ਤਖ਼ਤ ਦਾ ਮਾਲਕ ਹੈ ਕਈ ਵਾਰੀ ਉਹਨੇ ਕਹਿਣਾ ਸਰਵਾਦ ਨੇ ਕਹਿਣਾ ਦਾਰਾ ਸਕੋ ਲੋਕੀ ਕਹਿੰਦੇ ਬਾਦਸ਼ਾਹੀ ਖੋਲੀ ਕਹਿੰਦਾ ਨਾ ਦਾਰਾ ਸਕੋ ਦੀ ਬਾਦਸ਼ਾਹੀ ਕੋਈ ਖੋ ਹੀ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਕਿਉਂਕਿ ਉਹ ਪਾਤਸ਼ਾਹ ਉਹਨੂੰ ਮੇਰੇ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੋਈ ਹੈ ਉਹ ਕੌਣ ਖੋਲੂਗਾ ਉਹ ਨੀ ਕੋਈ ਖੋਲ ਸਕਦਾ ਅਸੀਂ ਉਹਨਾਂ ਸੱਚਾ ਪਾਤਸ਼ਾਹ ਬਣਾਇਆ ਹੋਇਆ
ਸਲਤਨ ਅਬਿਨਾਸ਼ੀ ਜਿਸ ਦੀਨ
ਕਹਿੰਦੇ ਬਾਦਸ਼ਾਹੀ ਦੁਨਿਆਵੀ ਤਾਂ ਕੋਈ ਖੋ ਸਕਦਾ ਪਰ ਜਿਹੜੀ ਉਹ ਦਿੱਤੀ ਹੋਈ ਹੈ ਅਸੀਂ ਉਹਨੂੰ ਲੋਕ ਤੇ ਪਰਲੋਕ ਦੀ ਦੋਵਾਂ ਦੀ ਦਿੱਤੀ ਹੋਈ ਹੈ ਦੀਨ ਅਤੇ ਦੁਨੀ ਦਾ ਮਾਲਕ ਹੈ ਦਾਰਾ ਸ਼ਕੋ ਧਰਮੀ ਬੰਦਾ
ਸੁਣ ਸੁਣ ਅਵਰੰਗ ਕੋ ਨਰਕ ਹੈ
ਇਹ ਖਬਰ ਜਿਹੜੀ ਹੈ ਔਰੰਗਜ਼ੇਬ ਦੇ ਕੋਲ ਪਹੁੰਚਦੀ ਸੀ ਕਹਿੰਦੇ ਵੀ ਜਿਹੜਾ ਸਰਮਦ ਫਕੀਰ ਹੈ ਨਾ ਉਹ ਇਹ ਗੱਲ ਕਹਿੰਦਾ ਤੇ ਸਰਮਦ ਦੇ ਕੋਲੋਂ ਵੀ ਔਰੰਗਜ਼ੇਬ ਡਰਦਾ ਸੀ ਔਰੰਗਜ਼ੇਬ ਉਹਦੇ ਕੋਲੋਂ ਡਰਦਾ ਸੀ ਜਿਹਦੇ ਕੋਲੋਂ ਦੁਨੀਆਂ ਡਰਦੀ ਸੀ ਉਹ ਇੱਕ ਸੰਤ ਦੇ ਕੋਲੋਂ ਡਰਦਾ ਸੀ ਗੱਜ ਕੇ ਆਖੋ ਸਤਨਾਮ ਸੰਤ ਕੋਲੋਂ ਡਰਦਾ ਸੀ ਇੱਕ ਛੋਟੇ ਜਿਹੇ ਬੱਚੇ ਨਾਲ ਦਾ ਪਿਆਰ ਸੀ ਤੇ ਗਰੀਬ ਬਹੁਤ ਸੀ ਪਰਿਵਾਰ ਤੇ ਘਰਦਿਆਂ ਨੇ ਨਾ ਬੱਚੇ ਨੂੰ ਸਿਖਾ ਤਾ ਕਹਿੰਦੇ ਵੀ ਹੁਣ ਜਦੋਂ ਤੇਰੇ ਕੋਲ ਦਰਵੇਸ਼ ਆਊਗਾ ਨਾ ਤੇ ਤੂੰ ਉਹਨੂੰ ਕਹੀ ਵੀ ਮੇਰੀ ਭੈਣ ਦਾ ਵਿਆਹ ਕਰਨਾ ਵੀ ਸਾਨੂੰ ਪੈਸੇ ਚਾਹੀਦੇ ਆ ਘਰਦਿਆਂ ਨੇ ਸਿਖਾ ਤਾ ਤੇ ਘੁੰਮਦਾ ਫਕੀਰ ਸਰਮਦ ਉੱਥੇ ਆ ਗਿਆ ਤੇ ਬੱਚਾ ਖੇਡ ਰਿਹਾ ਸੀ ਖੇਡ ਕੀ ਸੀ ਮੱਕੀ ਦਾ ਟਾਂਡਾ ਲਿਆ ਉਹਦੇ ਚੋਂ ਗੁੱਦ ਕੱਢੀ ਤੇ ਉਹਦਾ ਇੱਕ ਮੰਜਾ ਜਿਹਾ ਬਣਾ ਲਿਆ ਬੱਚੇ ਖੇਡਦੇ ਨੇ ਤੇ ਆ ਗਿਆ ਤੇ ਉਹਨੇ ਕਿਹਾ ਕਹਿੰਦਾ ਜੀ ਮੇਰੀ ਭੈਣ ਦਾ ਵਿਆਹ ਹੈ ਵੀ ਸਾਨੂੰ ਨਾ ਪੈਸੇ ਚਾਹੀਦੇ ਨੇ ਤੇ ਹੁਣ ਉਹ ਬੱਚਾ ਸੀ ਉਹਨੂੰ ਨਹੀਂ ਸੀ ਪਤਾ ਵੀ ਕਿੰਨੇ ਕੁ ਪੈਸੇ ਚਾਹੀਦੇ ਨੇ ਉਹਨੂੰ ਸਹਿਜ ਸੁਭਾਵਕ ਕਹਿਦਾ ਦਸ ਉਹਨੇ ਹਜ਼ਾਰ ਕਹਿਤਾ ਕਹਿੰਦਾ ਦਸ ਹਜ਼ਾਰ ਚਾਹੀਦਾ ਉਹਨੇ ਕਾਂ ਕਰਤੀ ਬੱਚੇ ਨੂੰ ਪਤਾ ਨੀ ਵੀ ਦਸ ਹਜ਼ਾਰ ਦੀ ਕੀਮਤ ਕੀ ਹੈ ਕਹਿੰਦਾ ਕੋਈ ਨੀ ਹੁਣੇ ਆ ਜੇ ਉਹ ਬੱਚੇ ਦਾ ਬਣਾਇਆ ਹੋਇਆ ਮੱਕੀ ਦੇ ਟਾਂਡੇ ਤੋਂ ਮੰਜਾ ਸਰਮਦ ਨੇ ਹੱਥ ਤੇ ਰੱਖ ਲਿਆ ਕਹਿਣ ਲੱਗਿਆ ਵੀ ਇਹ ਔਰੰਗਜ਼ੇਬ ਦਾ ਤਖ਼ਤ ਹੈ ਇਹ ਦਸ ਹਜ਼ਾਰ ਰੁਪਏ ਦੇ ਵਿੱਚ ਵਿਕ ਰਿਹਾ ਜੇ ਕਿਸੇ ਨੇ ਬਾਦਸ਼ਾਹ ਬਣਨਾ ਕਹਿੰਦੇ ਦਸ ਹਜ਼ਾਰ ਰੁਪਇਆ ਲੈ ਕੇ ਲੈ ਜਾਓ ਦਸ ਹਜ਼ਾਰ ਰੁਪਇਆ ਕਿਹਦੇ ਕੋਲ ਹੈ ਫਿਰ ਔਰੰਗਜ਼ੇਬ ਦਾ ਤਖ਼ਤ ਕੌਣ ਖਰੀਦੂਗਾ ਉਦੋਂ ਪਤਾ ਲੱਗ ਗਿਆ ਵੀ ਬਾਦਸ਼ਾਹ ਬਣਨ ਫਿਰਦਾ ਉਹ ਤਾਂ ਆਪਣੇ ਭਰਾ ਨੂੰ ਮਾਰਨ ਫਿਰਦਾ ਤਾਂ ਇਹ ਗੱਲ ਔਰੰਗਜ਼ੇਬ ਤੱਕ ਪਹੁੰਚ ਗਈ ਕਹਿੰਦੇ ਵੀ ਤੇਰਾ ਤਖ਼ਤ ਉਹ ਦਸ ਹਜ਼ਾਰ ਰੁਪਏ ਦਾ ਵੇਚ ਰਿਹਾ ਉਹਨੇ ਕਿਹਾ ਦਸ ਹਜ਼ਾਰ ਰੁਪਇਆ ਦੇ ਕੇ ਖਰੀਦ ਲਿਆ ਉਹ ਨਹੀਂ ਤਾਂ ਉਹਨੇ ਦਸ ਹਜ਼ਾਰ ਤੇ ਵੇਚ ਦੇਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਡਰਦਾ ਸੀ ਔਰੰਗਜ਼ੇਬ ਵੀ ਜੇ ਨੇ ਦਸ ਹਜ਼ਾਰ ਤੇ ਵੇਚਦਾ ਤੇ ਦਸ ਚ ਹੀ ਵਿਕ ਜੂਗਾ ਡਰਦਾ ਸੀ ਹੱਥ ਨੀ ਸੀ ਪਾਉਂਦਾ ਫਿਰ ਹੁਣ ਦੇਖੋ ਜਿਹਦੇ ਨਾਂ ਤੋਂ ਦੁਨੀਆਂ ਕੰਬਦੀ ਸੀ ਉਹ ਇੱਕ ਸੰਤ ਤੋਂ ਕੰਬਦਾ ਸੀ ਇਹ ਸੰਤ ਦਾ ਜਪ ਤਪ ਹੁੰਦਾ ਇਹ ਸੰਤ ਦੀ ਭਗਤੀ ਹੁੰਦੀ ਹੈ ਇਹ ਸੰਤ ਦਾ ਰੱਬ ਤੇ ਭਰੋਸਾ ਹੁੰਦਾ ਕਿ ਜੋ ਸੰਤ ਨੇ ਕਹਿਤਾ ਨਾ ਉਹ ਰੱਬ ਨੂੰ ਮੰਨਣਾ ਪੈਣਾ ਤੇ ਹੋ ਜਾਣਾ ਕਿ ਸੰਤ ਦੀ ਡੈਫੀਨੇਸ਼ਨ ਹੈ ਲੋਕਾਂ ਨੇ ਇਹਨੂੰ ਦੱਸਿਆ ਵੀ ਜਿਹੜਾ ਸਰਮਦ ਹੈ ਉਹ ਉਹ ਕਹਿੰਦਾ
ਰਿਸ ਤੇ ਜਰਾ ਅਧਿਕ ਦੁੱਖ ਸਹੈ
ਇਹਨੂੰ ਗੁੱਸਾ ਤਾਂ ਬਹੁਤ ਆਉਂਦਾ ਸੀ ਸੁਣ ਕੇ ਪਰ ਉਹਦਾ ਘਰ ਵੀ ਕੁੱਟ ਨਹੀਂ ਸੀ ਸਕਦਾ ਕੀ ਕਰ ਦੂਗਾ ਉਹਦਾ ਜਿਹੜੇ ਬੰਦੇ ਨੇ ਆਪਣੇ ਤਨ ਤੇ ਕੱਪੜਾ ਨਹੀਂ ਰੱਖਿਆ ਹੋਇਆ ਉਹਦਾ ਕਿਹੜੇ ਉਹਦੇ ਤੇ ਕਿਹੜਾ ਟੈਕਸ ਲਾ ਦੂਗਾ ਇਹ ਉਹਦਾ ਕਿਹੜੇ ਕਾਰਖਾਨਾ ਬੰਦ ਕਰਾ ਦੂਗਾ ਇਹ ਸਰਕਾਰ ਕੋਲ ਕੀ ਸਾਧਨ ਹੁੰਦੇ ਨੇ ਇਹੀ ਹੁੰਦੇ ਨੇ ਜਿਵੇਂ ਅੱਜ ਕੱਲ ਬੱਚਾ ਬੱਚਾ ਜਾਣਦਾ ਈਡੀ ਆਹੀ ਹੁੰਦਾ ਹੋਰ ਕੀ ਹੈ ਉਹਦਾ ਕੀ ਕਰੂਗਾ, ਸੜ ਜਿਆ ਕਰੇ ਬਣ ਜਿਆ ਕਰੇ, ਪਰ ਉਹਦਾ ਵਿਗਾੜ ਵੀ ਕੁਝ ਨੀ ਸਕਦਾ।
ਜਿਤ ਕਿਤ ਪੂਰਨ ਸੰਤ ਮਹਾਨੇ,
ਜਿਹੜੇ ਪੂਰਨ ਸੰਤ ਸਨ ਜਿੱਥੇ ਕਿੱਥੇ ਵੀ ਬੈਠੇ,
ਤਿੰਨ ਤੇ ਸੁਣੈ ਭਰਾਤ ਜਸ ਕਾਨੇ,
ਉਹ ਜਦੋਂ ਸੁਣਦੇ ਸਨ, ਕਿਉਂਕਿ ਜੋ ਸਰਮਦ ਕਹਿੰਦਾ ਸੀ ਉਹ ਹਰ ਇੱਕ ਸੰਤ ਕਹਿੰਦਾ ਸੀ। ਸੰਤ ਸੱਚ ਬੋਲਦਾ ਤੇ ਸੱਚ ਬੋਲ ਕੇ ਲੋਕੀ ਸੱਚ ਕਹਿੰਦੇ, ਕਹਿੰਦੇ ਵੀ ਸਰਮਦ ਦੀ ਗੱਲ ਠੀਕ ਹੈ। ਬੜਾ ਦੁਖੀ ਹੋਇਆ ਕਰੇ ਆਪਣੇ ਭਰਾ ਦੀ ਵਡਿਆਈ ਸੁਣ ਕੇ,
ਪਾਏ ਕਸ਼ਟ ਕੋ ਚਿਤਰ ਸੁਪੀਨਾ,
ਜਿਉਂ ਜਿਉਂ ਸੁਣਦਾ ਤਿਉਂ ਤਿਉਂ ਦਾ ਦੁੱਖ ਵੱਧਦਾ ਜਾਂਦਾ ਔਰੰਗੇ ਦਾ।
ਤਬ ਦੁਰਮਤੀ ਹੁਕਮ ਕਰ ਦੀਨਾ,
ਉਹਨੇ ਕਿਹਾ ਵੀ ਇਹ ਜਦੋਂ ਤੱਕ ਰਹੂਗਾ ਨਾ, ਇਹ ਇਸ ਤਰ੍ਹਾਂ ਹੀ ਮੇਰੇ ਵਾਸਤੇ ਦੁੱਖ ਦਾ ਹੀ ਰਹੂਗਾ, ਮੇਰੇ ਲਈ ਕਲੇਸ਼ ਹੈ ਇਹ, ਇਸ ਕਰਕੇ ਇਹਨੂੰ ਛੇਤੀ ਤੋਂ ਛੇਤੀ ਕਤਲ ਕਰ ਦੇਣਾ ਚਾਹੀਦਾ। ਇਹਦੇ ਹੱਕ ਦੇ ਵਿੱਚ ਲੋਕ ਜਾ ਰਹੇ ਨੇ, ਕਿਉਂਕਿ ਜੇ ਇਹ ਜਾ ਰਹੇ ਨੇ ਇਹਨਾਂ ਦੇ ਨਾਲ ਹੋਰ ਵੀ ਹੱਕ ਚ ਜਾ ਸਕਦੇ ਨੇ, ਤੇ ਆਪਾਂ ਨੂੰ ਫਿਰ ਔਖਾ ਹੋ ਜਾਣਾ। ਇਹਦਾ ਕਤਲ ਕਰੀਏ ਛੇਤੀ,
ਰਾਸ਼ਵ ਫਲ ਚੜਾਏ ਲੈ ਜਾਵੋ।
ਤਾਂ ਫਿਰ ਇਹਨੇ ਪਹਿਲਾਂ ਜਲੂਸ ਕੱਢਿਆ, ਗਧੇ ਤੇ ਬਿਠਾ ਕੇ ਜਲੂਸ ਕੱਢੀ ਦੇ, ਅੱਗੇ ਅੱਗੇ ਢੋਲ ਵਾਲਾ, ਤੇ ਕਹਿਤਾ ਵੀ ਇਹਨੂੰ ਗਧੇ ਤੇ ਬਿਠਾ ਕੇ ਜਲੂਸ ਕੱਢੋ ਇਹਦਾ,
ਚੌਂਦ ਸ਼ਪੁਰ ਕੇ ਬਿਦਤ ਫਿਰਾਵੋ,
ਪਿੰਡ ਸ਼ਹਿਰ ਦਿੱਲੀ ਦੇ ਆਲੇ ਦੁਆਲੇ ਗੇੜਾ ਲਵਾਓ ਇਹਦਾ ਮਾਰਨ ਤੋਂ ਪਹਿਲਾਂ।
ਸਭ ਅਮਰਾਵ ਆਦ ਜੇ ਲੋਕ,
ਕਾਜੀ ਮੁਲਾਣੇ ਸਨ ਤੇ ਇਹਦੇ ਮੰਤਰੀ ਸਨ, ਜਰਨੈਲ ਸਨ,
ਸੁਣ ਕਰ ਬਿਸਮੇ ਧਰ ਉਰ ਸ਼ੋਕ,
ਉਹਨਾਂ ਨੂੰ ਬਹੁਤ ਦੁੱਖ ਲੱਗਿਆ, ਹੈਰਾਨ ਵੀ ਬੜੇ ਹੁੰਦੇ ਹਨ।
ਕਹਿ ਨਹਿ ਸਕੈ ਅਧਿਕ ਡਰ ਧਾਰੈ,
ਕਿਸੇ ਦੀ ਹਿੰਮਤ ਨਹੀਂ ਸੀ ਹੈ ਬਈ ਨੌਰੰਗੇ ਨੂੰ ਕੋਈ ਕਹਿ ਦੇਵੇ ਚੱਜ ਦੀ ਗੱਲ।
ਮਹਾਂਕੂਰ ਦੁਰਮਤੀ ਵਿਚਾਰੈ,
ਝੂਠਾ ਖੋਟੀ ਮਤ ਦਾ ਮਾਲਕ ਹੰਕਾਰੀ,
ਤਉ ਕਿਨਹੂੰ ਸਾਹਸ ਕਰ ਭਾਰੀ,
ਫਿਰ ਵੀ ਕਿਸੇ ਨੇ ਹਿੰਮਤ ਕਰਕੇ
ਹੱਥ ਜੋੜ ਕਰ ਅਰਜ ਉਚਾਰੀ,
ਹੱਥ ਜੋੜ ਕੇ ਕਿਹਾ ਬਾਦਸ਼ਾਹ ਨੂੰ,
ਸ਼ਾਹ ਹੁਣ ਕੇਸਤ ਜੋਗ ਨ ਐਸੇ,
ਕਹਿਣ ਲੱਗੇ ਬਾਦਸ਼ਾਹ ਵੀ ਚਲੋ ਕੋਈ ਗੱਲ ਨੀ, ਫਾਇਦਾ ਤਾਂ ਤੁਹਾਡਾ, ਪਰ ਇਸ ਤਰ੍ਹਾਂ ਕਰਨਾ ਯੋਗ ਨਹੀਂ ਹੈ।
ਹੁਕਮ ਦਿਓ ਰਾਸ਼ਵ ਕੋ ਜੈਸੇ,
ਤੁਸੀਂ ਗਧੇ ਤੇ ਬਿਠਾ ਕੇ ਜਲੂਸ ਕੱਢਣ ਦਾ ਹੁਕਮ ਕਰਿਆ,
ਨਹਿ ਕਬਹੂ ਇਹ ਭਈ ਅਗਾਰੀ,
ਪਹਿਲਾਂ ਹੋਇਆ ਨੀ ਤੁਹਾਡੇ ਵਿੱਚ ਇਸ ਤਰ੍ਹਾਂ,
ਬੇ ਮਿਰਜਾ ਦਾ ਲਿਹੋ ਵਿਚਾਰੀ,
ਮਰਿਆਦਾ ਤੋਂ ਬਾਹਰ ਜਾ ਰਿਹਾ ਕੰਮ,
ਸੁਣ ਸਿਆਨਣ ਤੇ ਬਾਹਰ ਬਖਾਨਾ,
ਸਿਆਣਿਆਂ ਦੇ ਕੋਲੋਂ ਸੁਣ ਕੇ
ਜਾਏ ਚੜਾਵ ਉਹ ਕਰੀ ਮਹਾਨਾ,
ਚੱਲ ਫਿਰ ਮੈਂ ਹਾਥੀ ਤੇ ਚੜਾ ਦਾ ਇਹਨੂੰ, ਗਧੇ ਤੇ ਨਹੀਂ ਚੜਾਉਣਾ। ਚੱਲ ਕਹਿੰਦਾ ਹਾਥੀ ਤੇ ਚੜਾ ਲਓ, ਤੁਸੀਂ ਇੰਨੇ ਚ ਖੁਸ਼ ਹੁੰਦੇ ਹੋ ਨਾ, ਹਾਥੀ ਤੇ ਚੜਾ ਲਓ, ਮਾਰਨਾ ਤਾਂ ਹੈ ਹੀ ਹੈ, ਗਧੇ ਤੇ ਚੜਾ ਕੇ ਹਾਥੀ ਤੇ ਫਿਰ ਕਿਹੜੇ ਬਚ ਜੂ। ਕਹਿੰਦਾ ਚਲੋ ਫਿਰ ਤੁਹਾਡੀ ਇੱਛਾ ਪੂਰੀ ਕਰ ਦੇਣਾ, ਚੜਾ ਲਓ ਇਹਨੂੰ ਹਾਥੀ ਤੇ।
ਉਰ ਕੇ ਜੇ ਦਵਾਦਸ਼ ਦਰਵਾਜੇ,
ਦਿੱਲੀ ਦੇ 12 ਦਰਵਾਜੇ ਸਨ,
ਸਭ ਪਰ ਫੇਰ ਕਰੋ ਬਿਨ ਲਾਜੇ,
ਸਾਰਿਆਂ ਤੇ ਘੁਮਾਓ ਲੋਕਾਂ ਨੂੰ ਦਿਖਾਓ।
ਪੁਨ ਸ਼ਰਮਦ ਬਾਸੈ ਜਿਸ ਥਾਨ,
ਫੇਰ ਚਲੇ ਗਏ ਸਰਮਦ ਫਕੀਰ ਦੇ ਕੋਲ,
ਤਹ ਲੈ ਜਾਵੋ ਕਰੋ ਬਖਾਨ,
ਜਾ ਕੇ ਦੱਸ ਦਿਓ ਵੀ ਆਹ ਜਿਹੜੀ ਸੱਚੀ ਸਲਤ ਦਾ ਮਾਲਕ ਤੂੰ ਬਣਾਇਆ ਹੋਇਆ ਨਾ, ਹੁਣ ਦਾ ਸਿਰ ਲਾਉਣਾ ਮੈਂ, ਦੇਖ ਲੈ ਮਿਲਦਾ ਇਸ ਨੂੰ,
ਦੇ ਸਲਨਤ ਜੋ ਕਹਿਤ ਸਦੀਵ,
ਦੇ ਤੂੰ ਕਿਹੜੀ ਸੱਚੀ ਸਲਤਨ ਦੇਣੀ ਹੈ ਇਹਨੂੰ,
ਆਜ ਕਰੈ ਬਿਨ ਯਾ ਕੋ ਜੀਵ,
ਕਿਉਂਕਿ ਮੈਂ ਹੁਣ ਇਹਨੂੰ ਕਤਲ ਕਰਨ ਲੱਗਿਆ, ਦੇ ਦੇ ਸੱਚੀ ਸਲਤਨਾ ਤੈਨੂੰ ਮਰਨ ਤੋਂ ਪਹਿਲਾਂ।
ਸੁਣਤ ਹੁਕਮ ਕੋ ਚਾ ਕਰ ਗਏ,
ਹੁਕਮ ਮੰਨ ਕੇ ਨੌਕਰ ਚਲੇ ਗਏ,
ਦਾਰ ਸ਼ਕੋਹ ਬਿਲੋਕਤ ਭਏ,
ਕੈਦ ਦੇ ਵਿੱਚ ਬੈਠੇ ਦਾਰਾ ਸ਼ਕੋਹ ਨੂੰ,
ਹਰ ਖਨਾ ਸ਼ੋਕ ਨਾ ਮਨ ਮਹਿ ਕੋਈ,
ਕੋਈ ਖੁਸ਼ੀ ਗਮੀ ਨਹੀਂ ਹੈ, ਆਨੰਦ ਦੇ ਵਿੱਚ ਮਾਣ ਅਪਮਾਨ ਤੋਂ ਰਹਿਤ ਹੈ,
ਦੁੱਖ ਸੁਖ ਵਿਖੈ ਬਿਰਤੀ ਸਮ ਹੋਈ,
ਦੁੱਖ ਸੁਖ ਦੇ ਵਿੱਚ ਬਿਰਤੀ ਸਮਾਨ ਹੈ ਜਿਹਦੀ,
ਤੋਰੀ ਤਨ ਹੰਤਾ ਦ੍ਰਿੜਫਾਸ,
ਉਹਨੇ ਤਨ ਦੀ ਹੰਗਤਾ ਛੱਡੀ ਹੋਈ ਹੈ। ਸਭ ਤੋਂ ਔਖਾ ਪਰਚਾ ਆਖਰੀ ਸਮੇਂ ਹੁੰਦਾ, ਸਭ ਕੁਝ ਬੰਦਾ ਕਰ ਲੈਂਦਾ ਪਰ ਇੱਥੇ ਆ ਕੇ ਫਸ ਜਾਂਦਾ। ਤਨ ਦੀ ਹੰਗਤਾ ਦਾ ਤਿਆਗ ਕਰਨਾ ਸਭ ਤੋਂ ਔਖਾ ਕੰਮ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਨੂੰ ਭੁੱਲ ਗਿਆ ਵੀ ਅਸੀਂ ਕਿਹਨਾਂ ਦੇ ਜੰਮੇ, ਸਾਨੂੰ ਆਪਣੀ ਜਾਤ, ਸਾਡੀ ਬਰਾਦਰੀ, ਮਰਨ ਤੋਂ ਬਾਅਦ ਕੀ ਹੋਣਾ, ਜਾਂਦੀਆਂ ਨੀ ਗੱਲਾਂ। ਮੇਰੇ ਕੋਲ ਇੱਕ ਬਜ਼ੁਰਗ ਕਥਾ ਸਿੱਖ ਹੈ, ਤਕਰੀਬਨ 62 ਸਾਲ ਦੀ ਉਮਰ ਚ। ਇੱਕ ਦਿਨ ਉਹ ਕਾਰਡ ਜਿਹਾ ਪਾਈ ਫਿਰੇ ਜੇ ਉਹਦੇ ਵਿੱਚ, ਆ ਕੀ ਕਹਿੰਦੇ ਨੇ ਵਿਜ਼ਿਟ ਕਾਰਡ, ਵਿਜ਼ਿਟਿੰਗ ਕਾਰਡ। ਮੈਂ ਕਿਹਾ ਬਾਬਾ ਇਹ ਇਕਬਾਲ ਸਿੰਘ। ਕਹਿੰਦੇ ਮੈਂ ਤਾਂ ਪਾਇਆ ਵੀ ਜੇ ਮੈਂ ਕਿਤੇ ਗਿਰ ਗਿਆ ਵੀ ਚਲੋ ਕੋਈ ਮੇਰੇ ਘਰੇ ਫੋਨ ਕਰ ਦੂਗਾ, ਮੈਨੂੰ ਚੱਕ ਲੈ ਜਾਣਗੇ। ਮੈਂ ਕਿਹਾ ਜੇ ਨਾ ਚੱਕ ਕੇ ਲੱਗ ਗਏ ਫਿਰ ਤੂੰ ਕੀ ਕਰ ਲੇਗਾ, ਗੱਜ ਕੇ ਆਖੋ ਸਤਨਾਮ ਸ੍ਰੀ। ਮਰੇ ਤੋਂ ਬਾਅਦ ਵੀ ਆਪਣੀ ਲਾਸ਼ ਦਾ ਫਿਕਰ ਪਿਆ ਹੋਇਆ ਵੀ ਮੇਰੇ ਘਰੇ ਦੱਸ ਦੇਣਗੇ, ਉਹ ਭਲੇ ਉਹ ਲਾਸ਼ਾਂ ਕਿਹਨੇ ਵੇਖੀਆਂ ਨੇ, ਭੁੱਲ ਗਿਆ ਚੁਰਾਸੀ ਕਿਹਨੇ ਦੇਖੀਆਂ ਲਾਸ਼ਾਂ, ਕਿਹਨੇ ਫੁੱਲ ਪਾਏ ਉਹਨਾਂ ਦੇ ਕੀਰਤਪੁਰ ਸਾਹਿਬ, ਕਿਹਨੇ ਸੋਹਲਾ ਸਾਹਿਬ ਦਾ ਪਾਠ ਪੜਿਆ। ਪਰ ਉਹ ਸੱਚ ਦੇ ਲਈ ਸ਼ਹਾਦਤਾਂ ਦੇ ਕੇ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਡੀ ਸਰਕਾਰੀ ਲਿਸਟਾਂ ਵਿੱਚ ਉਹਨਾਂ ਦਾ ਨਾਂ ਨੀ, ਪਰ ਗੁਰੂ ਰਾਮਦਾਸ ਜੀ ਦੀ ਲਿਸਟ ਵਿੱਚ ਨਾਮ ਹੈ ਉਹਨਾਂ ਦਾ। ਸਾਡੇ ਇੱਕ ਭਾਈ ਜਗਜੀਤ ਸਿੰਘ ਸਨ ਪਾਠੀ ਸਿੰਘ, ਉਹਨਾਂ ਦੀ ਮਾਤਾ 84 ਤੋਂ ਬਾਅਦ ਗਈ ਦਰਬਾਰ ਸਾਹਿਬ ਦੇਖਣ ਹਾਲ, ਫਿਰ ਉਹਨਾਂ ਦੇ ਘਰੇ ਬੱਚੀ ਦਾ ਜਨਮ ਹੋਇਆ, ਤੇ ਉਹ ਜਦੋਂ ਬੱਚੀ ਨੂੰ ਲੈ ਕੇ ਉੱਥੇ ਗਏ ਨਾ, ਤੇ ਸੱਜੇ ਹੱਥ ਬਾਬਾ ਬੁੱਢਾ ਜੀ ਵੱਲ ਗਏ, ਉਹ ਬੱਚੀ ਨੇ ਉੱਥੇ ਖੜ ਕੇ ਕਿਹਾ, ਕਹਿੰਦੀ ਮਾਂ ਮੈਂ ਤੇਰੇ ਨਾਲ ਇੱਥੋਂ ਗਈ ਸੀ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਰ ਦੇਣਗੇ ਉਹਨਾਂ ਨੂੰ ਸੱਚ ਵਾਲਿਆਂ ਨੂੰ ਜਿਉਂਦੇ ਨੇ, ਹੁਣ ਫੇਰ ਗੁਰਸਿੱਖ ਬੱਚੀ ਉਹ, ਉਹਨੂੰ ਕਿਸੇ ਨੇ ਸਿਖਾਇਆ ਥੋੜੀ ਹੈ, ਕਹਿੰਦੀ ਮਾਂ ਮੈਂ ਤੇਰੇ ਨਾਲ ਇੱਥੋਂ ਗਈ ਸੀ, ਉਹਨਾਂ ਦਾ ਜਨਮ ਹੋਇਆ ਉਹਨਾਂ ਨੂੰ ਕਿਹੜਾ ਮਾਰ ਦੂ। ਤਾਂ ਗੁਰਮੁਖੋ ਆਪਾਂ ਤਾਂ ਇਸ ਨੂੰ ਮਰਨ ਤੋਂ ਬਾਅਦ ਵੀ ਸੰਭਾਲਣ ਦੇ ਵਿੱਚ ਫਿਰਦੇ ਹਾਂ, ਜਿਉਂਦੇ ਕਿੱਥੇ ਛੱਡ ਦਾਂਗੇ ਇਹਨੂੰ। ਛੱਡ ਤੀ ਸਰੀਰ ਦੀ ਹੰਗਤਾ ਖਤਮ ਹੋ ਗਈ,
ਜਿਸ ਕੈ ਮਰਵੇ ਕੋ ਨਹਿ ਤਰਾਸ।
ਸਰੀਰ ਦੇ ਹੀ ਮਰਨ ਦਾ ਡਰ ਹੈ, ਜੇ ਖਤਮ ਹੋ ਗਿਆ ਇਹਦਾ ਮੋਹ ਛੱਡ ਤਾਂ ਡਰ ਤਾਂ ਕੋਈ ਹੈ ਹੀ ਨਹੀਂ। ਬਾਕੀ ਚਲੋ ਡਰੀ ਜਾਓ ਮੌਤ ਤੋਂ, ਬਾਬਾ ਜੀ ਕਹਿੰਦੇ ਵੀ ਜਿਸ ਮਰਨਾ ਤੇ ਜੱਗ ਡਰਿਆ ਮੇਰੇ ਮਨ ਆਨੰਦ। ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾ। ਉਹ ਕਹਿੰਦੇ ਵੀ ਜੇ ਆਪਾਂ ਮੌਤ ਤੋਂ ਡਰਦੇ ਹਾਂ, ਆਪਾਂ ਆਖਰੀ ਸਮੇਂ ਤੱਕ ਡਰਦੇ ਹਾਂ, ਸਾਰੇ ਡਰਦੇ ਹਾਂ ਜਿੰਨੇ ਅੱਜ ਤੱਕ ਮਰੇ ਡਰਦੇ ਮਰੇ, ਪਰ ਫੇਰ ਕਿਹੜੇ ਮੌਤ ਨੇ ਛੱਡਤਾ ਉਹਨਾਂ ਨੂੰ। ਫਿਰ ਗੁਰੂ ਜੀ ਕਹਿੰਦੇ ਵੀ ਜਦੋਂ ਉਹਨੇ ਛੱਡਣਾ ਹੀ ਨਹੀਂ ਹੈ, ਫਿਰ ਡਰਦਾ ਕਾਹਦੇ ਲਈ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਜੇ ਤਾਂ ਤੇਰੇ ਡਰਿਆ ਤੈਨੂੰ ਛੱਡ ਦੋਗੇ, ਵੀ ਇਹਦਾ ਡਰ ਗਿਆ ਉਹਨੂੰ ਛੱਡ ਦੇ, ਛੱਡਣਾ ਤਾਂ ਉਹਨੇ ਹੈ ਹੀ ਨਹੀਂ। ਫਿਰ ਕਹਿੰਦੇ ਜਦੋਂ ਉਹਨੂੰ ਛੱਡਣਾ ਹੀ ਨਹੀਂ ਫਿਰ ਡਰ ਕਾਹਦਾ ਉਹਦਾ, ਸਮਝ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਵਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਹੰਗਤਾ ਛੱਡਤੀ ਉਹਨੂੰ ਕਾਹਦਾ ਡਰ ਹੈ ਮਰਨ ਦਾ।
ਹੋਂਦੇ ਸਹਿਜ ਤਬੈ ਗਜ ਆਇਓ,
ਕਹਿੰਦੇ ਆ ਗਏ ਭਾਈ ਆ ਗਏ। ਕਹਿੰਦੇ ਚਲੋ ਜੀ ਬਾਹਰ, ਹਾਥੀ ਆਇਆ ਵੈ, ਹੌਦਾ ਉਹਦੇ ਸਜਾਇਆ ਹੋਇਆ।
ਕਹਿ ਕੇ ਤਿਸੇ ਉਪਰ ਚੜਵਾਇਓ,
ਕਹਿ ਕੇ ਸਰਮਦ ਨੂੰ ਚੜਾ ਦਿੱਤਾ ਹਾਥੀ ਤੇ।
ਸਿਰ ਪਰ ਬੰਦ ਸਿਹਰਾ ਦੀਨਾ,
ਸਿਹਰਾ ਬੰਨਿਆ ਸਿਰ ਦੇ ਉੱਤੇ, ਬਈ ਮੌਤ ਨੂੰ ਬਿਆਨ ਚੱਲਿਆ ਰੱਬ ਦਾ ਪਿਆਰਾ।
ਮਾਰਨ ਹੁਕਮ ਸੁਨਾਵਨ ਕੀਨਾ,
ਦੱਸ ਦਿੱਤਾ ਹੈ ਵੀ ਇਹ ਸਿਹਰਾ ਤੁਹਾਡਾ ਆਖਰੀ ਹੈ, ਮੌਤ ਦੇ ਨਾਲ ਤੁਹਾਡਾ ਹੁਣ ਨਿਕਾਹ ਕਰਾਉਣਾ ਹੈ ਅਸੀਂ।
ਪੁਰ ਸਗਰੇ ਮਹਿ ਹਾਹਾਕਾਰ,
ਹਾਹਾਕਾਰ ਮੱਚ ਗਈ ਦਿੱਲੀ ਦੇ ਵਿੱਚ,
ਅੱਜ ਸ਼ੋਕ ਤੇ ਕਰਹਿ ਉਚਾਰ,
ਸਾਰੇ ਨੁਰੰਗੇ ਨੂੰ ਗਾਲਾਂ ਕੱਢਦੇ ਸ਼ੋਕ ਦੇ ਵਿੱਚ।
ਦਰਦ ਨਹੀਂ ਉੱਚੇ ਕਹੂੰ ਸੁਣਾਵੇ,
ਹਿੰਮਤ ਨਹੀਂ ਹੈ ਵੀ ਕੋਈ ਉੱਚਾ ਬੋਲੇ।
ਅਵਰੰਗ ਮਹਾ ਕਰੂਰ ਲਖ ਪਾਵੇ,
ਉਹਦਾ ਨੁਰੰਗਾ ਕਿਹੋ ਜਿਹਾ ਹੈ।
ਸੰਤਨ ਕਰੁਣਾ ਦਾਰਿਸ਼ ਕੋ,
ਰੱਬ ਦਾ ਪਿਆਰਾ ਦਾਰਾ ਸ਼ਕੋ।
ਧੀਰਜ ਸਹਿਤ ਨਿਰਭੈ ਉਰ ਹੋ,
ਡਰ ਤੋਂ ਰਹਿਤ ਹੈ ਧੀਰਜ ਦੇ ਸਹਿਤ।
ਗੱਜ ਫੇਰਿਓ ਦਵਾਦਸ ਦਰਵਾਜੇ,
ਦਰਵਾਜਿਆਂ ਤੇ ਹਾਥੀ ਤੇ ਚੜਾ ਕੇ ਫੇਰਿਆ।
ਲੇ ਗਮ ਨੇ ਜਹਿ ਸਰਮਦ ਰਾਜੇ,
ਚਲੇ ਗਏ ਸਰਮਦ ਫਕੀਰ ਦੇ ਕੋਲ।
ਅਵਰੰਗ ਕੋ ਤਬ ਹੁਕਮ ਸੁਣਾਇਓ,
ਦੇਵ ਦਾ ਹੁਕਮ ਸੁਣਾਇਆ।
ਦਾਰਾ ਸ਼ਕੋ ਨਿਕਟ ਤੁਮ ਆਇਓ,
ਦਾਰਾ ਸ਼ਕੋ ਨੂੰ ਤੈਨੂੰ ਮਿਲਾਉਣ ਨੂੰ ਲੈ ਕੇ ਕੇ ਆਇਆ।
ਬਖਸ਼ਤ ਸਲਤਨ ਜਿਸੈ ਹਮੇਸ਼ਾ,
ਨੂੰ ਸੱਚੀ ਸਲਤਨਤ ਦਿੱਤੀ ਹੋਈ ਹੈ।
ਸਭ ਮੈਂ ਬੜ ਕਹਾਏ ਦਰਵੇਸ਼,
ਕੌਣ ਹੈ ਆਪਣੇ ਆਪ ਨੂੰ,
ਬੋਲਤ ਕੂੜ ਲਾਜਨ ਹੈ ਆਵਤ।
ਲੱਗਿਆ ਵੀ ਤੂੰ ਝੂਠਾ ਝੂਠ ਬੋਲਦਾ,
ਸਲਤਨ ਕਿਤੋਂ ਪ੍ਰਾਣ ਜਬ ਆ ਜਾਵਤ।
ਜਾਤ ਵੀ ਇਹਦੀ ਤਾਂ ਜਾਨ ਚੱਲੀ ਹੈ, ਬਾਦਸ਼ਾਹੀ ਕਿਹੜੀ ਇਹਦੇ ਕੋਲ।
ਸੁਣ ਸ਼ਰਮਦ ਸਤ ਸੰਗੀ ਜਾਨ,
ਨੇ ਆਪਣਾ ਸਤ ਸੰਗੀ ਜਾਣ ਕੇ
ਹੋਏ ਆਇਓ ਮਨ ਪ੍ਰੇਮ ਮਹਾਨ।
ਪ੍ਰੇਮ ਦਾ ਉਛਾਲਾ ਹੈ ਅੰਦਰ,
ਵਿਖਤ ਬਿਲੋਚਨ ਜਲ ਭਰ ਆਏ,
ਅੱਖਾਂ ਚ ਜਲ ਛਾ ਗਿਆ, ਆਂਸੂ ਡਿਗੇ।
ਮੈਂ ਸਨੇਹ ਤੇ ਬੋਲਿਓ ਜਾਏ,
ਅੰਦਰ ਹੈ ਗਲਾ ਰੁਕ ਗਿਆ।
ਦਾਰਸ਼ ਕੋਹ ਜਾਣ ਕਰ ਪ੍ਰੇਮ,
ਤੂੰ ਸਮਝਦਾ ਸੀ ਸਰਮਦ ਦੇ ਪ੍ਰੇਮ ਨੂੰ।
ਦਾਰ ਸਿਹਰਾ ਬੋਲਿਓ ਏਮ,
ਕਹਿਣ ਲੱਗਿਆ
ਪਠਨ ਸੁਣਨ ਅਰ ਪਾਖਨ ਕਰਨੋ,
ਪੜਨਾ ਸੁਣਨਾ ਤੇ ਬੋਲਣਾ।
ਅਹੰ ਬ੍ਰਹਮ ਔਰ ਨਿਸ਼ਚੈ ਧਰਨੋ,
ਉਸ ਤੋਂ ਬਾਅਦ ਫਿਰ ਨੀਚਾ ਵੀ ਤਾਂ ਕਰਨਾ ਹੁੰਦਾ।
ਇਸੀ ਸਮੇਂ ਕੇ ਕਾਰਜ ਹੇਤ,
ਇਸੇ ਵਕਤ ਜੇ ਇੰਨੇ ਕ ਕੰਮ ਵਾਸਤੇ।
ਲਖੋ ਸੰਤ ਜੀ ਬਨੋ ਸੁਚੇਤ,
ਸੰਤ ਜੀ ਇਹੀ ਤਾਂ ਮੰਜ਼ਿਲ ਹੈ ਸਾਡੀ, ਫਿਰ ਸੁਚੇਤ ਬਣੋ ਨਾ। ਤੁਹਾਡੇ ਆਂਸੂ ਕਿਉਂ ਆ ਗਏ, ਤੁਸੀਂ ਬੋਲਦੇ ਕਿਉਂ ਨੀ ਹੈ?
ਕਿਉਂ ਡੋਲੋ ਤਨ ਹੰਤਾ ਮਾਹੀ,
ਤੁਸੀਂ ਵੀ ਡੋਲ ਗਏ, ਹਾਰੇ ਵੀ ਤੁਹਾਡੇ ਕੋਲ ਹੰਗਤਾ ਹੈਗੀ ਹੈ। ਹੰਗਤਾ ਵਿੱਚ ਡੋਲਦਾ ਮਨੁੱਖ,
ਕਿਰਪਾ ਆਪ ਕੀ ਤੇ ਮਿਟ ਜਾਹੇ,
ਉਹਦੀ ਕਿਰਪਾ ਦੇ ਨਾਲ ਮਿਟ ਜਾਂਦੀ ਹੈ।
ਬਿਨ ਸੰਹਾਰ ਆਜ ਕੈ ਕਾਲੀ,
ਤਾਂ ਬਿਨ ਸੰਹਾਰ ਹੈ ਨਾਸ਼ਵੰਤ ਹੈ।
ਜਿਸ ਕੀ ਚਿੰਤਾ ਕਹਾਂ ਵਿਸਾਲੀ,
ਚਿੰਤਾ ਇਸ ਸਰੀਰ ਦੀ।
ਸੁਣ ਧੀਰਜ ਤਰ ਸਰ ਮਦ ਬੋਲਾ,
ਸੁਣ ਕੇ ਜਵਾਬ ਦਿੱਤਾ,
ਹਮਨੇ ਸਲਤਨ ਦੀਨ ਅਡੋਲਾ।
ਕਹਿੰਦੇ ਉਹ ਸਲਤਨਤ ਤੇਰੇ ਕੋਲ ਅਡੋਲੀ ਹੈ, ਉਹ ਤਾਂ ਨੀ ਡੋਲਦੀ।
ਜੋ ਕਿਸ ਹੋਂ ਤੇ ਜਾਏ ਨਾ ਛੀਨੀ,
ਸੱਚ ਨੂੰ ਕੋਈ ਨੀ ਖੋ ਸਕਦਾ।
ਅਖੈ ਸਦੀਵ ਥੀਵ ਦੁਖਹੀਨੀ,
ਜੀਵ ਜਿਹੜਾ ਦੁੱਖ ਦੇ ਵਿੱਚ ਰਹਿੰਦਾ, ਜਿਹੜਾ ਖੂਨ ਵਾਲਾ ਵੀ ਹੁੰਦਾ ਹੈ।
ਸਲਤਨ ਕੂਰ ਪਾਏ ਗਰਬਾਏ,
ਹੰਕਾਰ ਹੋ ਗਿਆ ਨੁਰੰਗੇ ਨੂੰ ਝੂਠੀ ਸਲਤਨਤ ਦਾ।
ਸੋ ਕਚਿਤ ਦਿਨ ਮਹਿ ਖਪ ਜਾਏ,
ਦਿੰਦੀ ਹੈ ਤੇ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜ। ਚਾਰਕ ਦਿਨ ਦੇ ਰਾਜੇ ਹੁੰਦੇ ਜਿਹੜੇ ਦਾਅਵੇ ਕਰਦੇ ਨੇ, ਝੂਠੇ ਨੇ, ਝੂਠੀ ਸਲਤਨਤਾਂ ਦਾ ਮਾਣ ਕਰਦਾ।
ਅਲਪ ਕਾਲ ਮੈਂ ਹਮ ਤਨ ਤਿਆਗ,
ਕਹਿਣ ਲੱਗੇ ਦਾਰਾ ਸ਼ਕੋ ਨੂੰ ਸਰਮਦ, ਕਹਿੰਦਾ ਪਿਆਰਿਆ ਵੀ ਮੈਂ ਵੀ ਥੋੜੇ ਕਿ ਦੇਰ ਬਾਅਦ ਤੇਰੇ ਕੋਲ ਆ ਰਿਹਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਗੁਰੂ ਜੀ ਕਿਵੇਂ ਕਹਿੰਦੇ ਨੇ, ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜਵੰਦੇ ਵਿਛੜੈ, ਓਏ ਮੋਇਆ ਦਾ ਜਾਹੀ ਛੋੜ, ਲੱਭ ਲੋ ਕੋਈ ਸੱਚ ਦੇ ਮਾਰਗ ਦੇ ਸੰਤ। ਕਹਿੰਦੇ ਮੈਂ ਵੀ ਆਇਆ ਪਿਆਰਿਆ, ਬਸ ਥੋੜਾ ਹੀ ਫਰਕ ਹੈ।
ਆਵਹਿ ਚਲੇ ਤੇ ਸੰਗ ਲਾਗ,
ਕੋਈ ਸਨੇਹ ਨੀ ਸਰੀਰ ਨਾਲ, ਬਸ ਪਰਾਂ ਲੱਭਦਾ, ਆਉਂਦਾ ਮੈਂ ਤੇਰੇ ਕੋਲ ਤੇਰੇ ਨਾਲ ਹੀ।
ਇਮ ਕਹਿ ਕਰਿਓ ਪਰਸ ਪਰ ਹੀਰਨ,
ਇੱਕ ਦੂਸਰੇ ਨੂੰ ਵੇਖਿਆ ਪ੍ਰੇਮ ਦੇ ਸਹਿਤ।
ਚਲਿਓ ਮਹਾਵਤ ਕਰ ਗਜ ਪ੍ਰੇਰਨ,
ਹਾਥੀ ਨੂੰ ਹੱਕ ਲਿਆ ਮਹਾਵਤ ਨੇ।
ਜਾਏ ਉਤਾਰਿਓ ਦਾਰਸ਼ ਕੋਹੋ,
ਸਕੋ ਨੂੰ ਜਾ ਕੇ ਉਤਾਰਿਆ।
ਸੰਤ ਸਰੂਪ ਨ ਜਿਸ ਕੋ ਮੋਹ,
ਸੰਤ ਸਰੂਪ ਹੈ ਮੋਹ ਕੋਈ ਨੀ ਜਿਸ ਨੂੰ।
ਨਿਰਦਿਆਲੂ ਜਿਹੇ ਨਰਕ ਸਥਾਨ,
ਦਿਆ ਤੋਂ ਰਹਿਤ ਨਰਕਾਂ ਦੇ ਵਿੱਚ ਰਹਿਣ ਵਾਲਾ ਹੰਕਾਰੀ ਨੁਰੰਗਾ।
ਬਹੁਤੀ ਖਨ ਲੈ ਹੱਥ ਕਿਰਪਾਨ,
ਉਹਨੇ ਫਿਰ ਜਲਾਦ ਨੂੰ ਕਹਿਤਾ ਬਈ ਹੁਣ ਇਹਦੇ ਵਾਲਾ ਸਿਰ ਲਾ ਦੇ। ਬਸ ਜਲਾਦ ਆ ਗਿਆ ਤਲਵਾਰ ਲੈ ਕੇ,
ਮਾਰਿਓ ਤਾਰਿਓ ਸਿਰ ਧਰ ਹੂੰ ਤੇ।
ਕਹਿੰਦੇ ਦਾਰਾ ਸ਼ਕੋ ਨੇ ਚੁੰਮਿਆ ਉਹਨੂੰ, ਪਿਆਰ ਕਰਿਆ ਤਲਵਾਰ ਨੂੰ ਜਿਹਦੇ ਨਾਲ ਸਿਰ ਕੱਟਿਆ ਜਾਣਾ ਸੀ। ਇਹ ਵੀ ਰੂਪ ਤੇਰਾ ਹੀ ਹੈ ਨਾ, ਕਾਲ ਹੈ ਅਕਾਲ ਹੈ, ਕਾਲ ਰੂਪ ਵੀ ਆਪ ਹੀ ਹੈ। ਕਹਿੰਦਾ ਆ ਗਏ ਜੀ, ਆ ਗਏ, ਸਤਿਕਾਰ ਕੀਤਾ, ਦਾਰਾ ਸਕੋ ਨੂੰ ਬਿਠਾਇਆ ਤੇ ਉਧਰ ਗਿਰਜੇ ਦੀ ਤਲਵਾਰ ਚੱਲੀ ਹੈ
ਨਿਕਸਿਓ ਸ਼ਬਦ ਤਬ ਹੈ ਔਰ ਹੁੰਤੇ,
ਪਰ ਉਹਦੇ ਅੰਦਰੋਂ ਫੇਰ ਵੀ ਉਹੀ ਆਵਾਜ਼ ਅੱਲਾ ਹੋ ਦੀ ਆਈ, ਗੱਜ ਕੇ ਆਖੋ ਸਤਨਾਮ ਸ਼੍ਰੀ। ਮਾਰਨ ਤੋਂ ਬਾਅਦ ਵੀ ਆਵਾਜ਼ ਉਹ ਕਾਇਮ ਹੈ,
ਅਹੰ ਬ੍ਰਹਮ ਹੀ ਲੋਕਨ ਸੁਣਿਓ,
ਸਾਰਿਆਂ ਨੇ ਸੁਣਿਆ ਉਸ ਆਵਾਜ਼ ਨੂੰ,
ਨਿਸ਼ਚੈ ਪਾਕੋ ਸਭ ਨੇ ਗੁਣਿਓ।
ਫਿਰ ਪਤਾ ਲੱਗਿਆ ਵੀ ਵਾਕਿਆ ਹੀ ਇਹ ਸੰਤ ਪੱਕਾ, ਇਹ ਸੰਤ ਸੱਚਾ ਹੈ। ਸੱਚੇ ਪੱਕੇ ਦੀ ਪਰਖ ਮੌਤ ਦੇ ਸਾਹਮਣੇ ਹੀ ਹੁੰਦੀ ਹੈ, ਦੁੱਖ ਦੇ ਵਿੱਚ ਹੀ ਹੁੰਦੀ ਹੈ ਕਿ ਕੌਣ ਸੱਚਾ ਕੌਣ ਪੱਕਾ। ਮੌਤ ਦੇ ਸਾਹਮਣੇ ਵੀ ਜਿਹੜਾ ਡੋਲਿਆ ਨਹੀਂ ਹੈ ਉਹ ਸੱਚ ਹੀ ਹੈ, ਕਿਉਂਕਿ ਸੱਚ ਦਾ ਕਤਲ ਨਹੀਂ ਹੁੰਦਾ।
ਵੱਡੋ ਭਰਾ ਤੇ ਮਗਹਿ ਕੈ ਮਾਰਿਓ,
ਵੱਡੇ ਭਰਾ ਨੂੰ ਨਰੰਗੇ ਨੇ ਮਾਰ ਦਿੱਤਾ,
ਕਰੇ ਪਾਪ ਪਰ ਲੋਕ ਵਿਗਾਰਿਓ,
ਪਾਪ ਕਰਕੇ ਆਪਣੇ ਪਰਲੋਕ ਨੂੰ ਵਿਗਾੜ ਰਿਹਾ।
ਭਰਾਤ ਦੋਏ ਛਲ ਕਰ ਮਾਰੇ,
ਤਰੀਕੇ ਦੇ ਨਾਲ ਹੋਰ ਵੀ ਮਾਰੇ ਇਸਨੇ,
ਰਾਜ ਹੇਤ ਕੀ ਨਸੇ ਅਗ ਭਾਰੇ,
ਮਾਰਦਾ ਭਰਾਵਾਂ ਨੂੰ ਮਾਰਦਾ ਸਿਰਫ ਰਾਜ ਤਖਤ ਦੇ ਲਈ।
ਯਹ ਕਹਿ ਕਰੀ ਕੁਮਤ ਬੜ ਪਾਪੀ,
ਕਿਸੇ ਪਾਸੇ ਚੰਗਾ ਤੇ ਕੀਤਾ ਹੀ ਨਾ, ਜਿਹੜੇ ਪਾਸੇ ਵੀ ਤੁਰਿਆ ਇਸ ਨੇ ਮਾੜਾ ਹੀ ਕਰਿਆ।
ਦਰਵੇਸ਼ ਨੇ ਹਰ ਸੰਤ ਸਰਾਪੀ,
ਆਪਣੇ ਪਿਆਰੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਦਰਵੇਸ਼ਾਂ ਦਾ ਕਾਤਲ ਬਣਿਆ।
ਕਥਾ ਸੁਨਤ ਸ਼ਰੋਤਾ ਸਵਧਾਨ,
ਜਿਹੜੇ ਸਰੋਤੇ ਸੁਣ ਰਹੇ ਹਨ ਕਥਾ ਨੂੰ ਸਾਵਧਾਨੀ ਦੇ ਨਾਲ,
ਸਰਮਦ ਕਥਾ ਸੁਣੀ ਜਬ ਕਾਨ,
ਤਾਰਾ ਸ਼ਕੋ ਦੇ ਨਾਲ ਉਹਦੇ ਇੱਕ ਹੋਰ ਸੰਗੀ ਦਾ ਜ਼ਿਕਰ ਆ ਜਾਂਦਾ ਸਰਮਦ ਦਾ।
ਰੋਜਨ ਕਰਿਓ ਕੌਣ ਇਹ ਭਇਓ,
ਸਰੋਤੇ ਪੁੱਛਦੇ ਵੀ ਇਹ ਸਰਮਦ ਕੌਣ ਸੀ। ਹੁਣ ਸਰਮਦ ਦੀ ਕਥਾ ਜਿਹੜੀ ਹੈ ਉਹ ਅੱਗੇ ਸ਼ੁਰੂ ਹੁੰਦੀ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ